सिमरो अंगद दोख अमरदास गुर हृदयत्यामो हृदयत्यामो श्री गुरु राम दास गुण गावो श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर
परम केर पाला परम केर पाला
श्री गुरु गोबिंद सिंह बिसाला तरों धरा पर पुन पुन सीसा पुन पुन सीसा बंद हो बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदद
बंदों कर अनुराग
एकंकारा सतगुरु तेहे प्रसाद सच होए वाहे गुरु जी की फतेह
विघ्न विनाशन सोए
तन तन सच्चे पातशाह गरीब नवाज सतगुरु कृपा निदान अंतरजामी मेहरबान सतगुरु दयालु कृपालु दासां गरीबां दी इज्जत रखण वाले पत रखण वाले दया करन सारी संगत प्यार दे नाल दोवें हथ जोड़ के गज के फतेह बुलाओ जी वाहिगुरु जी का खालसा
वाहिगुरु जी की फतेह
गुरु नौवें पातशाह सतगुरु धन 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 श्री गुरु तेग बहादुर साहब महाराज जी का पवित्र इतिहास आप सब सिख संगत दे बड़े प्रेम दे नाल सरवण कर रहे हो सब सिख संगतां उचारण करो जी धन धन श्री गुरु तेग बहादुर साहिब जी महाराज
धन धन श्री गुरु तेग बहादुर साहिब जी महाराज
धन धन श्री गुरु तेग बहादुर साहिब जी महाराज
धन धन श्री गुरु तेग बहादुर साहिब जी महाराज
सच्चे पातशाह महाराज जी दी पवित्र कथा ਹੁਣ ਤੱਕ ਆਪ ਜੀ ਨੇ ਇੱਥੋਂ ਤੱਕ ਸੁਣੀ ਸੀ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਸੱਜੇ ਨੇ, ਧੀਰ ਮੱਲ ਗੁਰੂ ਜੀ ਦੇ ਨਾਲ ਈਰਖਾ ਕਰ ਰਿਹਾ, ਈਰਖਾ ਦੇ ਵੱਸ ਹੋ ਕੇ ਆਪਣਾ ਮਸੰਦ ਜਿਹਦਾ ਨਾਮ ਸ਼ੀਆਂ ਸੀ ਉਹਨੂੰ ਭੇਜਿਆ। ਛੀਏ ਮਸੰਦ ਨੇ ਗੁਰੂ ਕੀ ਸੰਗਤ ਦੀ ਵੀ ਬੇਦ ਵੀ ਕੀਤੀ ਅਤੇ ਗੁਰੂ ਜੀ ਦੀ ਵੀ ਬੇਦ ਵੀ ਕੀਤੀ ਜੀ। ਉਹਦੇ ਤੋਂ ਬਾਅਦ ਮੱਖਣ ਸ਼ਾਹ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ, ਮੱਖਣ ਸ਼ਾਹ ਹੋਣੀ ਆਪਣਾ 500 ਬੰਦਾ ਲੈ ਕੇ ਉਹਨਾਂ ਨੂੰ ਇਹ ਗੱਲ ਆਖੀ ਵੀ ਸਾਡੇ ਜੀਵਨ 'ਤੇ ਧਿਰਕਾਰ ਹੈ, ਸਾਡੇ ਇੱਥੇ ਰਹਿੰਦਿਆਂ ਕੋਈ ਗੁਰੂ ਜੀ ਦੀ ਬੇਦ ਵੀ ਕਰ ਗਿਆ ਜੀ, ਗੁਰੂ ਦੀ ਸੰਗਤ ਦੀ ਬੇਦ ਵੀ ਕਰ ਗਿਆ, ਸਾਡੇ ਇੱਥੇ ਰਹਿਣ ਦਾ ਕੀ ਲਾਭ ਹੋਇਆ। ਵੰਗਾਰ ਕੇ ਆਖਿਆ ਹੁਣ ਤੇ ਜਿਉਂਦੇ ਰਹਿਣ ਦਾ ਫਾਇਦਾ ਹੀ ਤਾਂ ਜੇ ਗੁਰੂ ਦੀ ਬੇਅਦਬੀ ਦਾ ਬਦਲਾ ਲੈ ਲਈਏ। ਸਤਿਗੁਰੂ ਜੀ ਦੇ ਕੀਤੇ ਅਪਮਾਨ, ਗੁਰੂ ਦੀ ਸੰਗਤ ਦਾ ਕੀਤਾ ਅਪਮਾਨ, ਉਹਦਾ ਦੁਸ਼ਟਾਂ ਨੂੰ ਸਬਕ ਸਿਖਾ ਦਈਏ, ਫਾਇਦਾ ਤੇ ਤਾਂ ਹੀ ਹੈ। ਮੱਖਣ ਸ਼ਾਹ ਨੇ ਆਪਣੇ ਬੰਦਿਆਂ ਨੂੰ ਬੜਾ ਵੰਗਾਰ ਕੇ ਆਖਿਆ, ਉਹਦੇ ਬੰਦੇ ਤਿਆਰ ਹੋਏ। ਇਹ ਗੱਲ ਆਖੀ ਵੀ ਅਸੀਂ ਵਾਰ ਉਹਨਾਂ 'ਤੇ ਉਦੋਂ ਹੀ ਕਰਨਾ ਜਦੋਂ ਉਹ ਸਾਡੇ 'ਤੇ ਵਾਰ ਕਰਨਗੇ ਜੀ। ਧੀਰ ਮੱਲ ਨੂੰ ਅਤੇ ਛੀਏ ਮਸੰਦ ਨੂੰ ਪਤਾ ਲੱਗ ਗਿਆ ਵੀ ਮੱਖਣ ਸ਼ਾਹ ਆਪਣਾ 500 ਬੰਦਾ ਲੈ ਕੇ ਆ ਰਿਹਾ, ਸ਼ਸਤਰ ਫੜ ਕੇ ਆ ਰਹੇ ਨੇ ਅਤੇ ਸਾਨੂੰ ਉਹਨਾਂ ਮਾਰਨਾ ਜੀ। ਧੀਰ ਮੱਲ ਨੇ ਫਿਰ ਵਿਚਾਰ ਕੀਤੀ ਜੀ ਛੀਏ ਮਸੰਦ ਨਾਲ ਵੀ ਸਾਡੀ ਗਿਣਤੀ ਬੜੀ ਥੋੜ੍ਹੀ ਹੈ, ਉਹਨਾਂ ਦੀ ਗਿਣਤੀ ਜ਼ਿਆਦਾ, ਭੱਜ ਅਸੀਂ ਸਕਦੇ ਕੋਈ ਨਹੀਂ ਅਤੇ ਲੜ ਵੀ ਨਹੀਂ ਅਸੀਂ ਸਕਦੇ ਜੀ। ਹੁਣ ਤਾਂ ਇਹੋ ਹੀ ਹੈ ਵੀ ਮੱਖਣ ਸ਼ਾਹ ਅੱਗੇ ਹੱਥ ਜੋੜ ਕੇ ਮਾਫ਼ੀ ਮੰਗ ਸਕਦੇ ਉਹਦੇ ਕੋਲੋਂ। ਮੱਖਣ ਸ਼ਾਹ ਹੋਣੀ ਜਦੋਂ ਗਏ ਉਹਦੇ ਬੰਦੇ ਚੁੱਪ ਕਰਕੇ ਬੈਠੇ, ਉਹਨਾਂ ਕੋਈ ਹਮਲਾ ਨਹੀਂ ਕੀਤਾ ਜੀ। ਆਏ ਤਾਂ ਮੱਖਣ ਸ਼ਾਹ ਹੋਣੀ ਪੂਰੇ ਫੁਰਨੇ ਨਾਲ ਵੀ ਇਹਨਾਂ ਨੂੰ ਵੱਢ ਦੇਣਾ ਜੀ ਫੜ ਕੇ, ਜਿਨ੍ਹਾਂ ਨੇ ਗੁਰੂ ਦੀ ਬੇਦ ਵੀ ਕੀਤੀ ਹੋਏ ਜੀ। ਫਿਰ ਕੀ ਸੀਗਾ ਜੀ, ਉਹਨਾਂ ਦੇ ਬੰਦਿਆਂ ਦੇ ਸ਼ਸਤਰ ਸਾਰੇ ਹੀ ਮੱਖਣ ਸ਼ਾਹ ਨੇ ਖੋਲੇ ਜੀ, ਤੇ ਛੀਏ ਮਸੰਦ ਦੀਆਂ ਮੁਸ਼ਕਾਂ ਬੰਨੀਆਂ ਜੀ, ਹੱਥ ਪਿੱਛੇ ਬੰਨ ਕੇ ਨਾ ਜੀ ਉਹਨੂੰ ਆਖਿਆ ਤੈਨੂੰ ਗੁਰੂ ਸਾਹਿਬ ਦੇ ਕੋਲ ਲੈ ਕੇ ਜਾਣਾ। ਧੀਰ ਮੱਲ ਨੂੰ ਨੀ ਕੁਝ ਆਖਿਆ ਵੀ ਗੁਰੂ ਦੇ ਪਰਿਵਾਰ ਦਾ ਫਿਰ ਕੋਈ ਸਾਨੂੰ ਬੁਰਾ ਭਲਾ ਆਖੇਗਾ ਜੀ। ਤੇ ਦੂਜੇ ਪਾਸੇ ਗੁਰੂ ਘਰ ਦਾ ਜਿਹੜਾ ਸਮਾਨ ਲੁੱਟ ਕੇ ਲੈ ਕੇ ਆਇਆ ਸੀ ਨਾ, ਕੱਪੜੇ ਵਾਹਿਗੁਰੂ ਭਾਂਡੇ ਤੱਕ ਨਹੀਂ ਇਹ ਰਹਿਣ ਦਿੱਤੇ ਜੀ ਇਹਨਾਂ ਨੇ। ਮੱਖਣ ਸ਼ਾਹ ਨੇ ਇਹਦੇ ਹੀ ਬੰਦਿਆਂ ਦੇ ਸਿਰ ਤੇ ਸਾਰਾ ਸਮਾਨ ਚੁਕਾਇਆ ਤੇ ਜਿਸ ਪਾਸੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਸੀ ਉਸ ਪਾਸੇ ਨੂੰ ਤੋਰ ਦਿੱਤੇ ਜੀ ਸਾਰੇ ਜੀ, ਵੀ ਤੁਸੀਂ ਆਪੇ ਹੀ ਸਮਾਨ ਲਿਆਂਦਾ ਨਾ, ਹੁਣ ਉਹ ਸਮਾਨ ਆਪੇ ਹੀ ਜਾ ਕੇ ਛੱਡ ਕੇ ਆਓ ਜੀ ਉੱਥੇ ਜੀ। ਉਹ ਸਾਰੇ ਹੀ ਫਿਰ ਵਾਪਸ ਤੁਰੇ ਜੀ। ਛੀਆਂ ਮਸੰਦ ਉਹ ਕਈ ਕੁਛ ਆਖੇ, ਮੱਖਣ ਸ਼ਾਹ ਨੇ ਆਖਿਆ ਤੈਨੂੰ ਤੇ ਮਾਰ ਦੇਣਾ ਸੀਗਾ ਜਿੰਦੇ ਨੂੰ, ਇਹ ਤੇ ਤਾਂ ਤੈਨੂੰ ਰੱਖਿਆ ਵੀ ਇੱਕ ਵਾਰੀ ਗੁਰੂ ਸਾਹਿਬ ਕੋਲ ਲੈ ਕੇ ਜਾਣਾ ਤੈਨੂੰ ਜੀ। ਧੀਰ ਮੱਲ ਨੇ ਰੋਕਿਆ ਜੀ ਮੱਖਣ ਸ਼ਾਹ ਨੂੰ ਵੀ ਇਹ ਨਾ ਕਰ। ਮੱਖਣ ਸ਼ਾਹ ਨੇ ਫਿਰ ਨੇਤਰ ਲਾਲ ਕਰਕੇ ਆਖਿਆ ਵੀ ਤੂੰ ਗੁਰੂ ਦੇ ਪਰਿਵਾਰ ਦਾ, ਤਾਂ ਤੈਨੂੰ ਛੱਡਣ ਲੱਗੇ, ਨਹੀਂ ਤੇ ਛੱਡਣਾ ਹੀ ਤੈਨੂੰ ਵੀ ਨਹੀਂ ਕਹਿਣ ਲੱਗੇ, ਛੱਡਣਾ ਹੀ ਤੈਨੂੰ ਵੀ ਨਹੀਂ, ਤੂੰ ਗੁਰੂ ਦੇ ਪਰਿਵਾਰ ਦਾ ਹੈ ਤਾਂ ਤੈਨੂੰ ਛੱਡਣ ਲੱਗੇ ਆ। ਬਾਕੀ ਇਹ ਸਾਰਾ ਅਪਰਾਧ ਤਾਂਹੀਓ ਹੀ ਹੋਇਆ ਵੀ ਤੂੰ ਆਖਿਆ, ਅਸੀਂ ਇਹਨਾਂ ਨੂੰ ਵੀ ਬੜੀ ਛੋਟੀ ਜਿਹੀ ਸਜ਼ਾ ਹੀ ਦੇਣ ਲੱਗੇ ਹਾਂ। ਮੱਖਣ ਸ਼ਾਹ ਨੇ ਫਿਰ ਉੱਥੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਉਹਨੇ ਡੇਰੇ ਵਿੱਚੋਂ ਲੈ ਲਿਆ ਜੀ। ਸਾਰਾ ਸਮਾਨ ਲੈ ਕੇ ਮੱਖਣ ਸ਼ਾਹ ਹੋਣੀ ਹੁਣ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਰਹੇ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ। ਇੱਥੋਂ ਫਿਰ ਅੱਜ ਦੀ ਕਥਾ ਆਰੰਭ ਹੋ ਰਹੀ ਹੈ। ਸਾਰੀ ਸਿੱਖ ਸੰਗਤ ਪ੍ਰੇਮ ਸਹਿਤ ਸਰਵਣ ਕਰੋ, ਜੋੜੋ ਦੋਵੇਂ ਹੱਥ, ਪਿਆਰ ਨਾਲ ਆਖੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ
ਸਾਹਿਬ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ,
ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆ ਵੈਤਾਏ,
ਸਭ ਥਾਈ ਹੋਏ ਸਹਾਈ,
ਤੇਗ ਬਹਾਦਰ ਸਿਮਰਿਆ
ਘਰ ਨੌ ਨਿਧ ਆਵੈ ਤਾਏ,
ਸਭ ਥਾਈ
ਹੋਏ ਸਹਾਈ,
ਸਭ ਸਿੱਖ ਸੰਗਤ ਸਰਵਣ ਕਰੋ ਜੀ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ,
ਫਿਰ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਗਰੀ ਵਸਤ ਆਨ ਤਰਵਾਈ, ਸੌਂਪੀ ਜਹਾਂ ਨਾਨਕੀ ਮਾਈ,
ਜਿੱਥੇ ਮਾਤਾ ਜੀ ਧੰਨ ਮਾਤਾ ਨਾਨਕੀ ਸਾਹਿਬ ਜੀ ਸਨ, ਉਸ ਥਾਂ ਉੱਤੇ ਸਾਰੀਆਂ ਵਸਤੂਆਂ ਉੱਥੇ ਪਹੁੰਚਾ ਦਿੱਤੀਆਂ ਜੀ। ਮੱਖਣ ਸ਼ਾਹ ਸਾਰੀਆਂ ਵਸਤੂਆਂ ਲੈ ਕੇ ਉਸ ਥਾਂ ਤੇ ਪਹੁੰਚ ਗਏ ਜਿੱਥੇ ਮਾਤਾ ਜੀ ਧੰਨ ਮਾਤਾ ਨਾਨਕੀ ਜੀ ਸਨ। ਹਾਂਜੀ,
ਕੋਸ਼ਿਸ਼ ਆਦਿ ਧੀਰ ਮਲ ਕੇਰੀ, ਆਨ ਧਰੀ ਤਹ ਪੋਟ ਕਨੇਰੀ।
ਮੱਖਣ ਸ਼ਾਹ ਹੋਣਾ ਨੂੰ ਇੰਨਾ ਗੁੱਸਾ ਸੀਗਾ ਜੀ ਵੀ ਧੀਰ ਮਲ ਦੇ ਕਹਿਣ ਤੇ ਬੇਅਦਬੀ ਹੋਈ, ਤੇ ਧੀਰ ਮਲ ਮੇਰੇ ਸਤਿਗੁਰੂ ਜੀ ਦੇ ਘਰ ਦਾ ਸਮਾਨ ਤੱਕ ਲੈ ਆਇਆ ਜੀ। ਤੇ ਮੱਖਣ ਸ਼ਾਹ ਹੋਣਾ ਫਿਰ ਧੀਰ ਮਲ ਦੇ ਗਲ ਵਿੱਚ ਜਿਹੜੇ ਕੱਪੜੇ ਪਾਉਂਦਾ ਉਹ ਵੀ ਚੁੱਕ ਲਿਆਏ ਗੇ ਜੀ। ਉਹ ਜੀ ਵੀ ਇਹ ਕੱਪੜਿਆਂ ਤੋਂ ਵੀ ਆਤਰ ਹੋ ਜੇ, ਗੁਰੂ ਸਾਹਿਬ ਦੀ ਇਹਨੇ ਬੇਅਦਬੀ ਕਰਵਾਈ ਹੈ ਜੀ। ਉਹ ਸਭ ਕੱਪੜਾ ਸਾਰੀਆਂ ਪੰਡਾਂ ਮਾਤਾ ਜੀ ਦੇ ਹਵਾਲੇ ਕਰ ਦਿੱਤੀਆਂ ਜੀ। ਹਾਂਜੀ,
ਦਰਬ ਸਰਬ ਗੁਰ ਅੱਗੇ ਧਰਿਓ,
ਜਿੰਨੀ ਮਾਇਆ ਸੀਗੀ ਜੀ ਉਹ ਮੱਖਣ ਸ਼ਾਹ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਰੱਖ ਦਿੱਤੀ ਜੀ। ਹਾਂਜੀ,
ਸਰਬਸ ਅਪਰ ਨਿਵੇਦਨ ਕਰਿਓ,
ਹੋਰ ਚੌਰ ਸਾਹਿਬ ਸਾਰੀਆਂ ਵਸਤੂਆਂ ਮੱਖਣ ਸ਼ਾਹ ਨੇ ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਰੱਖ ਦਿੱਤੀਆਂ। ਅੱਗੇ ਮੱਖਣ ਸ਼ਾਹ ਸ੍ਰੀ ਸਾਹਿਬ ਨਹੀਂ ਸਜਾ ਕੇ ਆਉਂਦਾ ਹੁੰਦਾ ਜੀ, ਆਮ ਬੰਦਾ ਬਣ ਕੇ ਆਉਂਦਾ ਹੁੰਦਾ ਸੀ, ਹੁਣ ਮੱਖਣ ਸ਼ਾਹ ਸ਼ਸਤਰ ਵੀ ਸਜਾ ਕੇ ਆਇਆ ਜੀ ਅੱਜ। ਹਾਂਜੀ,
ਸ੍ਰੀ ਗ੍ਰੰਥ ਧਰਿਓ ਡੇਰਾ,
ਹਾਂਜੀ
ਆਇਓ ਮੱਖਣ ਸਿੱਖ ਵਡੇਰਾ,
ਇੱਕ ਸੋਹਣਾ ਡੇਰਾ ਆਸਣ ਤਿਆਰ ਕਰਵਾ ਕੇ ਨਾ ਜੀ, ਤੇ ਮੱਖਣ ਸ਼ਾਹ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇੱਕ ਪਾਸੇ ਸੁਭਾਈਮਾਨ ਕਰਵਾ ਦਿੱਤਾ ਜੀ, ਵੀ ਇਹ ਵੀ ਉਹਦੇ ਡੇਰੇ ਨਹੀਂ ਰਹਿਣ ਦੇਣਾ ਜੀ। ਹਾਂਜੀ,
ਹੱਥ ਜੋੜ ਕੇ ਬੰਧਨ ਠਾਨੀ, ਮੁਖ ਦੇਖਿਓ ਰਹਿ ਏਕ ਸਮਾਨੀ।
ਮੱਖਣ ਸ਼ਾਹ ਨੇ ਵੇਖਿਆ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਅੱਖਾਂ ਨਹੀਂ ਖੋਲ ਰਹੇ ਜੀ, ਨੇਤਰ ਬੰਦ ਨੇ ਸੱਚੇ ਪਾਤਸ਼ਾਹ ਦੇ। ਮੱਖਣ ਸ਼ਾਹ ਸਾਹਮਣੇ ਹੱਥ ਜੋੜ ਕੇ ਖਲੋ ਗਿਆ ਜੀ। ਵਸਤੂਆਂ ਸਾਰੀਆਂ ਮਹਾਰਾਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਚ ਮੱਖਣ ਸ਼ਾਹ ਨੇ ਰੱਖ ਦਿੱਤੀਆਂ ਜੀ। ਹਾਂਜੀ,
ਪ੍ਰਾਪਤ ਦਰਬ ਨਾ ਹਰਖ ਭਇਓ ਹੈ,
ਹਾਂਜੀ
ਸ਼ੋਕ ਨਾ ਚਿਤ ਮੈਂ ਸਰਬ ਗਾਇਓ ਹੈ।
ਤੇ ਹੌਲੀ ਜੀ ਮੱਖਣ ਸ਼ਾਹ ਨੇ ਸਤਿਗੁਰੂ ਨੂੰ ਆਵਾਜ਼ ਦਿੱਤੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਸਾਹਮਣੇ ਖਲੋ ਕੇ ਨਾ ਜੀ। ਤੇ ਮੱਖਣ ਸ਼ਾਹ ਹੁਣ ਆਖਿਆ, ਸਤਿਗੁਰੂ ਜੀ ਤੁਸੀਂ ਧੰਨ ਹੋ ਮਹਾਰਾਜ। ਮਹਾਰਾਜ ਨੇ ਨੇਤਰ ਖੋਲੇ, ਤੁਸੀਂ ਵੀ ਸਾਰੇ ਆਖੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਮਹਾਰਾਜ ਨੇ ਨੇਤਰ ਖੋਲੇ, ਮੋਹਰਾਂ ਵਾਪਸ ਅੱਗੇ ਉਵੇਂ ਆ ਗਈਆਂ, ਪੈਸੇ ਪਦਾਰਥ ਸਭ ਕੁਛ ਅੱਗੇ ਉਵੇਂ ਰੱਖਤਾ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ ਸੀ ਹੈਗੀ ਜੀ। ਹਾਂਜੀ, ਪ੍ਰਾਪਤ ਦਰਬ ਨਾ ਹਰਖ ਭਇਓ ਹੈ, ਸ਼ੋਕ ਨਾ ਚਿਤ ਮਹਿ ਸਰਬ ਗਇਓ ਹੈ। ਮਹਾਰਾਜ ਦੀ ਅਵਸਥਾ ਪਤਾ ਕੈਸੀ ਹੈ ਜੀ, ਜਦੋਂ ਬਹੁਤ ਸਾਰੀ ਮਾਇਆ ਆਈ, ਮਾਇਆ ਆਉਣ ਦੀ ਕੋਈ ਖੁਸ਼ੀ ਨਹੀਂ ਹੋਈ ਜੀ ਗੁਰੂ ਜੀ ਨੂੰ ਜੀ, ਤੇ ਬਹੁਤ ਸਾਰੀ ਮਾਇਆ ਚਲੇਗੀ, ਤੇ ਮਾਇਆ ਜਾਣ ਦੀ ਕੋਈ ਗਮੀ ਨਹੀਂ ਹੋਈ ਗੁਰੂ ਜੀ ਨੂੰ ਜੀ, ਭਾਵ ਕੋਈ ਗਮ ਨਹੀਂ ਹੋਇਆ ਜੀ। ਇਹ ਅਵਸਥਾ ਬੜੀ ਵੱਡੀ ਹੈ ਜੀ। ਗੁਰੂ ਸਾਹਿਬ ਆਪ ਬਾਣੀ ਚ ਲਿਖਦੇ, ਜੋ ਨਾਰ ਦੁੱਖ ਮਹਿ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ब्रह्म ज्ञानी लोग ਉਹਨਾਂ ਦੀ ਜ਼ਿੰਦਗੀ ਵਿੱਚ ਐਸੀ ਖੇਡ ਬਣਦੀ। ਪਤਾ ਜੀ ਕੈਸੀ, ਜਿਵੇਂ ਸੋਨਾ ਹੁੰਦਾ ਨਾ ਜੀ, ਸੋਨਾ ਇੱਕ ਬੰਨੇ ਮਿੱਟੀ ਪਈ ਹੋਏ, ਇੱਕ ਬੰਨੇ ਸੋਨਾ, ਅਤੇ ਸੋਨਾ ਸੋਨਾ ਸਾਨੂੰ ਵੇਖਦਾ ਅਤੇ ਮਿੱਟੀ ਮਿੱਟੀ ਵੇਖਦੀ ਜੀ। ਪਰ ਬ੍ਰਹਮ ਗਿਆਨੀ ਪੁਰਸ਼ਾਂ ਵਾਸਤੇ ਸੋਨਾ ਅਤੇ ਮਿੱਟੀ 'ਚ ਫਰਕ ਕੋਈ ਨਹੀਂ ਹੈ, ਸਭ ਕੁਝ ਮਿੱਟੀ ਹੈ ਜੀ ਉਹਨਾਂ ਵਾਸਤੇ ਜੀ। ਜਿਉਂ ਜਿਉਂ ਅਵਸਥਾ ਵੱਡੀ ਹੋ ਜੇ, ਸੱਚੇ ਪਾਤਸ਼ਾਹ ਮਹਾਰਾਜ ਨੇ ਪ੍ਰਾਪਤ ਦਰਬ ਨਾ ਹਰਖ ਪਇਓ ਹੈ, ਜਦੋਂ ਮਾਇਆ ਪ੍ਰਾਪਤ ਹੋਈ ਉਦੋਂ ਖੁਸ਼ੀ ਕੋਈ ਨਹੀਂ, ਤੇ ਜਦੋਂ ਮਾਇਆ ਗਈ ਉਦੋਂ ਦੁੱਖ ਕੋਈ ਨਹੀਂ ਜੀ। ਤੇ ਬਿਲਕੁਲ ਉਲਟ ਸੁਭਾਅ ਆਮ ਸੰਸਾਰੀ ਬੰਦੇ ਦਾ। ਮਹਾਰਾਜ ਬਾਣੀ 'ਚ ਕਹਿੰਦੇ, ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ, ਮਾਇਆ ਗਈ ਤਬ ਰੋਵਨ ਲੱਭਤ ਹੈ, ਜਬ ਕਛ ਪਾਵੇ ਤਬ ਗਰਭ ਕਰਤ ਹੈ। ਜਦੋਂ ਖੁੱਲੀ ਮਾਇਆ ਆ ਜੇ ਫਿਰ ਹੰਕਾਰ ਵੀ ਕਰਦਾ ਜੀ, ਤੇ ਜਦੋਂ ਮਾਇਆ ਚਲੇ ਜੇ ਫਿਰ ਰੋਣ ਵੀ ਲੱਗ ਪੈਂਦਾ ਜੀ। ਗੁਰੂ ਘਰ ਵਿੱਚ ਇਹ ਗੱਲਾਂ ਬਹੁਤ ਉੱਤੇ ਦੀਆਂ ਨੇ ਜੀ। ਸਤਿਗੁਰੂ ਨੂੰ ਕੋਈ ਅਸਰ ਨਹੀਂ ਜੀ। ਰਾਏ ਬੁਲਾਰ ਹੋਏ ਨਾ ਜੀ, ਜਿਹੜੇ ਰਾਏ ਬੁਲਾਰ ਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਬੜਾ ਪਿਆਰ ਸੀ ਜੀ। ਰਾਏ ਬੁਲਾਰ ਪਟਨਾ ਵਾਹਿਗੁਰੂ ਤਲਵੰਡੀ ਦੇ ਰਾਜਾ ਜੀ ਸਨ ਜੀ, ਤੇ ਰਾਏ ਬੁਲਾਰ ਦੇ ਘਰ ਸੰਤਾਨ ਨਹੀਂ ਸੀ ਕੋਈ ਹੈਗੀ ਜੀ, ਕੋਈ ਸੰਤਾਨ ਨਹੀਂ ਸੀ ਹੈਗੀ। ਗੁਰੂ ਸਾਹਿਬ ਨੇ ਮਿਹਰ ਕੀਤੀ ਤੇ ਗੁਰੂ ਸਾਹਿਬ ਦੀ ਮਿਹਰ ਦੇ ਨਾਲ 40 ਸਾਲ ਤੋਂ ਵੱਧ ਉਮਰ ਹੋ ਗਈ ਸੀ ਰਾਏ ਬੁਲਾਰ ਦੀ, ਫਿਰ ਜਾ ਕੇ ਉਹਦੇ ਘਰ ਸੰਤਾਨ ਹੋਈ ਸੀਗੀ ਜੀ ਰਾਏ ਬੁਲਾਰ ਦੇ ਜੀ। ਤੇ ਰਾਏ ਬੁਲਾਰ ਨੇ ਖੁਸ਼ ਹੋ ਕੇ ਨਾ ਜੀ ਆਪਣੀ ਅੱਧੀ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਲਿਖਤੀ ਕਰਾ ਦਿੱਤੀ ਸੀਗੀ ਜੀ, ਅੱਧੀ ਜ਼ਮੀਨ ਜੀ ਰਾਏ ਬੁਲਾਰ ਨੇ। ਅੱਜ ਵੀ ਉਹ ਜ਼ਮੀਨ ਪਾਕਿਸਤਾਨ 'ਚ ਬੋਲਦੀ ਹੈ ਜੀ। ਤੇ ਉਹ ਅੱਧੀ ਜ਼ਮੀਨ ਮੈਂ ਦੱਸ ਦਿੰਦਾ ਕਿੰਨੀ ਕੁ ਬਣਦੀ ਜੀ, 18,000 ਤੇ ਕੁਝ ਕਿੱਲੇ ਬਣਦੀ ਜੀ, 18,000 ਕੁਝ 100 ਕਿੱਲਾ ਬਣਦੀ ਜੀ ਉਹ ਅੱਧੀ ਜ਼ਮੀਨ ਜੀ। ਤੇ ਕਿੱਲਾ ਤੇ ਇੱਕ ਨਹੀਂ ਮਾਣ ਹੁੰਦਾ ਜੀ, 1,000 ਕਿੱਲਾ ਹੀ ਕਿਸੇ ਕੋ ਅਬਲ, ਤੇ 1,000 ਕਿੱਲਾ ਵੀ ਕਿਸੇ ਵਿਰਲੇ ਕੋ ਹੁੰਦਾ, 1,000 ਕਿੱਲਾ ਹੀ ਕਿਸੇ ਕੋ ਹੋਵੇ ਨਾ ਜੀ, ਤੇ ਉਹ ਬੰਦਾ ਬੜਾ ਖੁਸ਼ ਹੁੰਦਾ ਵੀ ਮੇਰੇ ਕੋ 1,000 ਕਿੱਲੇ ਨੇ ਜੀ ਜ਼ਮੀਨ ਦੇ ਜੀ। 50 ਕਿੱਲਿਆਂ 'ਚ ਕੋਈ ਅਸਥਾਨ ਬਣਿਆ ਹੋਵੇ ਨਾ ਜੀ, ਤੇ ਉਹ ਅਸਥਾਨ ਬਹੁਤ ਵੱਡਾ ਹੁੰਦਾ, ਮੁੱਕਣ 'ਚ ਨਹੀਂ ਆਉਂਦਾ ਜੀ। 1,000 ਕਿੱਲਾ ਵੀ ਬਹੁਤ, ਤੇ 18,000 ਤੇ ਕੁਝ 100 ਕਿੱਲੇ ਬਣਦੇ ਜੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਲਿਖਤੀ ਕਰਾਇਆ ਜੀ ਉਹਨੇ ਜੀ। ਹਾਂਜੀ, ਰਾਏ ਬੁਲਾਰ ਦਾ ਇੰਨਾ ਪਿਆਰ ਸੀਗਾ ਜੀ। ਪਰ ਗੁਰਮੁਖੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਜ਼ਮੀਨ ਵੱਲ ਵੇਖਿਆ ਤੱਕ ਨਹੀਂ ਜੀ ਸਾਰੀ ਉਮਰ ਦੀ। ਵੇਖੋ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਨਹੀਂ ਤੇ ਜ਼ਮੀਨਾਂ ਤੋਂ ਤੇ ਕਈ ਕੁਛ ਹੋ ਜਾਂਦੇ ਝਗੜੇ ਜੀ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜੀਵਨ ਪ੍ਰਯੰਤ ਉਸ ਜ਼ਮੀਨ ਵੱਲ ਵੇਖਿਆ ਤੱਕ ਨਹੀਂ ਜੀ, ਨਿਗਾਹ ਤੱਕ ਨਹੀਂ ਘੁਮਾ ਕੇ ਮਾਰੀ ਜੀ। ਅੱਜ ਵੀ ਪਾਕਿਸਤਾਨ ਦੇ ਵਿੱਚ ਉਹ 18,000 ਤੇ ਕੁਝ 100 ਕਿੱਲੇ ਨੇ ਨਾ ਜੀ ਜਿਹੜੇ ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਬੋਲਦੇ ਜੀ, ਤੇ ਉਹਦੇ ਉੱਤੇ ਮੁਸਲਮਾਨ ਵੀਰ ਰਹਿੰਦੇ ਜੀ। ਕੁਝ ਤੇ ਥਾਂ ਤੇ ਗੁਰੂ ਘਰ ਬਣੇ ਜੀ, ਕੁਝ ਮੁਸਲਮਾਨ ਵੀਰ ਰਹਿੰਦੇ, ਤੇ ਜਿਹੜੇ ਉੱਥੋਂ ਦੇ ਮੁਸਲਮਾਨ ਵੀਰ ਸੀ ਨਾ ਜੀ, ਉਹਨਾਂ ਦੇ ਮਨ 'ਚ ਫੁਰਨਾ ਪੈਦਾ ਹੋਇਆ, ਉਹਨਾਂ ਕਿਹਾ ਵੀ ਪਤਾ ਤੇ ਕਰੀਏ ਵੀ ਜ਼ਮੀਨ ਸਾਡੇ ਨਾ ਹੋ ਜੇ ਜੀ ਕਿਸੇ ਤਰੀਕੇ ਨਾਲ। 3 ਵਾਰ ਉਹਨਾਂ ਕੇਸ ਲਾਇਆ ਜੀ, 3 ਵਾਰ, ਤੇ 3 ਵਾਰੀ ਹਾਰ ਗਏ ਜੀ। ਪਹਿਲਾਂ ਤੇ ਲਾਹੌਰ ਲਾਇਆ ਜੀ, ਪਤਾ ਕੀ ਹੋ ਜੀ ਵੀ ਸਾਡੇ ਵੱਡੇ ਰਾਏ ਬੁਲਾਰ ਦੀ ਬੁੱਧੀ ਖਰਾਬ ਹੋ ਗਈ ਸੀ, ਮਸਤਾਨਾ ਹੋ ਗਿਆ ਸੀ, ਤੇ ਉਹਨੇ ਜ਼ਮੀਨ ਗੁਰੂ ਜੀ ਦੇ ਨਾਂ ਕਰਤੀ ਹੈ ਜੀ, ਤੇ ਸਾਡੀ ਜ਼ਮੀਨ ਸਾਨੂੰ ਵਾਪਸ ਦਿੱਤੀ ਜਾਏ। ਪਹਿਲਾਂ ਲਾਇਆ ਜੱਜਾਂ ਨੇ ਨਾ ਕਰਤੀ ਜੀ, ਹਾਰ ਗਏ ਕੇਸ। ਦੂਜੀ ਵਾਰੀ ਫਿਰ ਕੇਸ ਲਾਇਆ, ਫਿਰ ਹਾਰ ਗਏ ਜੀ। ਤੀਜੀ ਵਾਰੀ ਤੇ ਬੜੇ ਵੱਡੇ ਪੱਧਰ ਤੇ ਲਾਇਆ ਜੀ, ਤੇ ਜੱਜਾਂ ਨੇ ਨਾ ਜੀ ਮੁਖੀ ਬੰਦਿਆਂ ਨੂੰ ਕੋਲ ਸੱਦ ਕੇ ਆਖਿਆ ਵੀ ਸੱਚ ਦੱਸੋ ਕੀ ਚਾਹੁੰਦੇ ਹੋ। ਕਹਿੰਦੇ ਜੀ ਇਹੋ ਹੀ ਚਾਹੁੰਦੇ ਵੀ ਸਾਡੇ ਵੱਡੇ ਰਾਏ ਬੁਲਾਰ ਦਿਮਾਗੀ ਨੁਕਸ ਪੈ ਗਿਆ ਉਹਨਾਂ ਨੂੰ ਤੇ ਉਹਨਾਂ ਅੱਧੀ ਜ਼ਮੀਨ ਜਿਹੜੀ ਗੁਰੂ ਜੀ ਦੇ ਨਾਂ ਲਿਖਤੀ ਜੀ। ਹੁਣ ਉਹ ਜੱਜ ਜਿਹੜੇ ਬੈਠੇ ਸੀਗੇ ਉਹ ਬੜੇ ਸਿਆਣੇ ਸੀ, ਉਹਨਾਂ ਨੂੰ ਪਤਾ ਸੀ ਵੀ ਦੋ ਵਾਰ ਕੇਸ ਅੱਗੇ ਆ ਗਏ ਨੇ ਤੇ ਤੀਜੀ ਵਾਰੀ ਲਾਇਆ। ਉਹ ਕਹਿੰਦੇ ਵੀ ਤੁਹਾਡੇ ਵੱਡੇ ਰਾਏ ਬੁਲਾਰ ਦੀ ਅੱਧੀ ਬੁੱਧੀ ਤਾਂ ਠੀਕ ਸੀ ਨਾ, ਕਹਿਣ ਲੱਗੇ ਅੱਜ ਕੇ ਆਖੋ ਵਾਹਿਗੁਰੂ, ਅੱਧੀ ਖਰਾਬ ਸੀ ਨਾ, ਅੱਧੀ ਅੱਧੀ ਠੀਕ ਸੀ ਜਿਹੜੀ ਰਹਿਣ ਦਿੱਤੀ ਹੈ, ਅੱਧੀ ਖਰਾਬ ਸੀ। ਕਹਿਣ ਲੱਗੇ ਚਲ ਜਾਓ ਇੱਥੋਂ, ਇਹ ਗੱਲ ਵੱਖਰੀ ਹੈ। ਰਾਏ ਬੁਲਾਰ ਦੇ ਘਰ ਸੰਤਾਨ ਜਿਹੜਾ ਹੁਣ ਗਾਂ ਤੁਹਾਡਾ ਵੱਡਾ ਪਰਿਵਾਰ ਗੁਰੂ ਜੀ ਦੀ ਕਿਰਪਾ ਨਾਲ ਹੋਇਆ ਜੀ, ਤੇ ਤੁਸੀਂ ਇਸ ਤਰ੍ਹਾਂ ਨਾ ਕਰੋ, ਅਸੀਂ ਕੇਸ ਵਾਪਸ ਲੈ ਲਓ, ਨਹੀਂ ਤੇ ਅਸੀਂ ਤੁਹਾਡੇ ਹੱਕ ਚ ਫੈਸਲਾ ਨਹੀਂ ਤੇ ਦੇਣਾ, ਅਸੀਂ ਪੂਰੀ ਮੋਹਰ ਲਾਉਣੀ ਵੀ ਜ਼ਮੀਨ ਗੁਰੂ ਨਾਨਕ ਸਾਹਿਬ ਦੀ ਹੈ ਜੀ, ਅਸੀਂ ਪੂਰੀ ਮੋਹਰ ਲਾ ਦੇਣੀ ਹੈ, ਜਾਓ ਵਿਚਾਰ ਕਰ ਲਓ। ਉਹਨਾਂ ਬੰਦਿਆਂ ਫਿਰ ਵਿਚਾਰ ਕੀਤੀ ਜੀ ਇਕੱਠੇ ਹੋ ਕੇ ਵੀ ਤੀਜੀ ਹਰੀ ਹਾਰ ਗਏ ਤੇ ਬੇਨਤੀ ਬੜੀ ਵੱਡੀ ਹੋਣੀ, ਫਿਰ ਉਹਨਾਂ ਕੇਸ ਵਾਪਸ ਲੈ ਲਿਆ ਜੀ। ਪਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਦੋਂ ਵੀ ਉਸ ਜ਼ਮੀਨ ਤੇ ਮੁੱਖ ਨਹੀਂ ਸੀ, 18,000 ਤੇ ਕੁਝ 100 ਕਿੱਲਾ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਕੀਤਾ ਤੇ ਗੁਰੂ ਨਾਨਕ ਸਾਹਿਬ ਨੇ ਦ੍ਰਿਸ਼ਟੀ ਪਾ ਕੇ ਵੀ ਨਹੀਂ ਵੇਖਿਆ ਜੀ ਉਸ ਪਾਸੇ ਜੀ, ਭਾਵ ਉਹਦੀ ਕੋਈ ਇੱਛਾ ਨਹੀਂ ਰੱਖੀ ਜੀ। ਕਹਿਣ ਦਾ ਭਾਵ ਇਹ ਹੈ, ਮੱਖਣ ਸ਼ਾਹ ਵੇਖ ਰਿਹਾ ਵੀ ਜਦੋਂ ਮਾਇਆ ਗਈ ਸੀ ਉਦੋਂ ਵੀ ਕੋਈ ਚਿਹਰੇ ਦਾ ਬਦਲਾ ਨਹੀਂ ਹੋਇਆ ਤੇ ਜਦੋਂ ਆਈ ਉਦੋਂ ਵੀ ਚਿਹਰਾ ਨਹੀਂ ਬਦਲਿਆ ਜੀ। ਇਹਨਾਂ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚਿਹਰਾ ਤੇ ਉਸੇ ਤਰ੍ਹਾਂ ਹੀ ਹੈ, ਉਸੇ ਤਰ੍ਹਾਂ ਹਾਂਜੀ।
ਇੱਕ ਰਸ ਰਿਦਾ ਦੇਖ ਗੁਰ ਕੇਰਾ,
ਇਹਨਾਂ ਦਾ ਚਿਹਰਾ ਤੇ ਹਿਰਦਾ ਇੱਕ ਰਸ ਹੈ ਜੀ, ਕੋਈ ਇਹਨਾਂ ਉੱਤੇ ਅਸਰ ਨਹੀਂ ਪਿਆ। ਹਾਂਜੀ,
ਉਪਜਿਓ ਹਿਰਦੇ ਆਨੰਦ ਘਨੇਰਾ,
ਇਹਨਾਂ ਦੇ ਹਿਰਦੇ ਵਿੱਚ ਤੇ ਉਸੇ ਤਰ੍ਹਾਂ ਆਨੰਦ ਹੈ। ਗੁਰਮੁਖੋ ਅਸੀਂ ਆਮ ਬੰਦੇ ਹਾਂ, ਮਾਇਆ ਆਉਣ ਦੀ ਖੁਸ਼ੀ ਵੀ ਹੁੰਦੀ ਤੇ ਜਾਣ ਦੀ ਗਮੀ ਵੀ ਹੁੰਦੀ ਜੀ। ਹਾਂਜੀ, ਥੋੜਾ ਜਿਹਾ ਕੰਮ ਨਾ ਚੱਲੇ ਜੀ ਤੇ ਬੰਦੇ ਦਾ ਮੁੱਖ ਨਿੱਕਾ ਜਿਹਾ ਹੋਇਆ ਹੁੰਦਾ ਜੀ, ਵੀ ਕੰਮ ਨਹੀਂ ਚੱਲਣ ਦਿਆ ਜੀ। ਸੰਸਾਰੀਆਂ ਨਾ ਜੀ, ਸੱਚੇ ਪਾਤਸ਼ਾਹ ਮਹਾਰਾਜ ਦੇ ਵੱਲ ਮੱਖਣ ਸ਼ਾਹ ਵੇਖ ਰਿਹਾ, ਗੁਰੂ ਜੀ ਦੇ ਚਿਹਰੇ ਤੇ ਕੋਈ ਅਸਰ ਨਹੀਂ ਹੈਗਾ ਜੀ। ਹਾਂਜੀ,
ਸ਼ਿਵ ਮੂਰਤ ਆਨਨ ਬਿਗਸਾਨਾ,
ਹਾਂਜੀ,
ਮਨ ਹੋ ਪ੍ਰਫੁੱਲਿਤ ਕਮਲ ਮਹਾਨਾ,
ਚਿਹਰਾ ਸੱਚੇ ਪਾਤਸ਼ਾਹ ਦਾ ਐ ਖਿੜਿਆ ਪਿਆ ਜੀ, ਕੋਈ ਅਸਰ ਨਹੀਂ ਹੈਗਾ। ਹਾਂਜੀ,
ਕਰੁਣਾ ਭਰੇ ਬਿਲੋਚਨ ਰੂਰੇ,
ਹਾਂਜੀ,
ਆਸਨ ਪਰ ਬੈਠੇ ਗੁਰ ਪੂਰੇ,
ਮਹਾਰਾਜ ਦੇ ਨੇਤਰ ਐ ਕਰੁਣਾ ਦੇ ਨਾਲ ਮਿਹਰ ਦੇ ਨਾਲ ਭਰੇ ਸਨ ਜੀ, ਤੇ ਸੱਚੇ ਪਾਤਸ਼ਾਹ ਆਪਣੇ ਆਸਣ ਤੇ ਬੈਠੇ ਨੇ ਜੀ। ਹਾਂਜੀ,
ਦੀਰਗ ਦਰਸ਼ਨ ਆਯੁਤ ਛਾਤੀ, ਲਾਂਬੀ ਭੁਜਾ ਧਰੇ ਔਰ ਸ਼ਾਂਤੀ,
ਐ ਸੱਚੇ ਪਾਤਸ਼ਾਹ ਦਾ ਭਰਮਾ ਸਰੀਰ ਹੈ, ਲੰਮੀਆਂ ਲੰਮੀਆਂ ਬਾਹਾਂ ਨੇ ਤੇ ਲੰਬਾ ਸਰੀਰ ਹੈ ਸੱਚੇ ਪਾਤਸ਼ਾਹ ਦਾ, ਮਹਾਰਾਜ ਚੌਂਕੜਾ ਮਾਰ ਕੇ ਬੈਠੇ ਨੇ। ਹਾਂਜੀ,
ਸਗਰੀ ਦੀਰਗ ਦੇਹ ਸੁਹਾਵੈ,
ਮਹਾਰਾਜ ਦਾ ਭਰਮਾ ਸਰੀਰ ਹੈ, ਮੁਖ ਤੇ ਦਾੜਾ ਵੀ ਬੜਾ ਭਰਮਾ ਹੈ,
ਸੇਤ ਬਸਤਰ ਨਿਰਮਲ ਸ਼ਬ ਸ਼ਾਵੈ,
ਚਿੱਟੇ ਰੰਗ ਦਾ ਚੋਲਾ ਧੰਨ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਤਨ ਤੇ ਪਾਇਆ ਜੀ। ਹਾਂਜੀ,
ਸਗਰੇ ਸਾਧ ਗੁਣ ਸਦਨ ਮਹਾਨਾ,
ਤੇ ਮਾਨੋ ਉਸ ਸਰੀਰ ਦੇ ਵਿੱਚ ਸਾਰੇ ਸ਼ੁਭ ਗੁਣ ਆ ਕੇ ਨਿਵਾਸ ਕਰ ਰਹੇ ਹੋਣ ਜੀ। ਹਾਂਜੀ,
ਬੈਠੇ ਮਹਾ ਬਿਰਾਜਤ ਥਾਨਾ,
ਐ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਨੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉੱਤੇ ਕੋਈ ਵੀ ਅਸਰ ਨਹੀਂ ਹੈਗਾ ਜੀ, ਕੋਈ ਅਸਰ ਨਹੀਂ, ਗੱਜ ਕੇ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ।
ਨਹੀਂ ਤੇ ਇੰਨਾ ਹੁਣ ਸਮਾਨ ਆ ਗਿਆ, ਮੋਹਰਾਂ ਵਾਪਸ ਆ ਗਈਆਂ, ਭਾਂਡਾ ਠੀਂਡਾ ਸਭ ਕੁਝ ਵਾਪਸ ਆ ਗਿਆ, ਖੁਸ਼ ਤੇ ਹੁੰਦਾ ਹੀ ਹੈ ਨਾ ਜੀ ਬੰਦਾ ਜੀ, ਪਰ ਮਹਾਰਾਜ ਉੱਤੇ ਕੋਈ ਇਸ ਚੀਜ਼ ਦੀ ਖੁਸ਼ੀ ਦਾ ਅਸਰ ਨਹੀਂ ਹੋਇਆ। ਹਾਂਜੀ,
ਸਗਲ ਵਸਤ ਕੋ ਦੇਖ ਕਰ ਸ਼੍ਰੀ ਗੁਰ ਪਰਮ ਕਿਰਪਾ,
ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਮੱਖਣ ਸ਼ਾਹ ਮੋਹਰਾਂ ਵੀ ਚੁੱਕ ਲਿਆਇਆ, ਸਭ ਕੁਝ ਚੁੱਕ ਲਿਆਇਆ, ਮਹਾਰਾਜ ਨੇ ਸਾਰੀਆਂ ਵਸਤੂਆਂ ਵੱਲ ਆਪ ਵੇਖਿਆ ਜੀ। ਹਾਂਜੀ,
ਮੁਖ ਮੱਖਣ ਕੀ ਦਿਸ਼ਾ ਕਰ,
ਤੇ ਵਸਤੂਆਂ ਵੱਲ ਵੇਖ ਕੇ ਨਾ ਜੀ ਸੱਚੇ ਪਾਤਸ਼ਾਹ ਨੇ ਮੱਖਣ ਸ਼ਾਹ ਦੇ ਮੁਖ ਵੱਲ ਵੇਖਿਆ ਜੀ। ਹਾਂਜੀ
ਬੂਝਨ ਕੀਨ ਹਵਾਲ
ਤੇ ਸੱਚੇ ਪਾਤਸ਼ਾਹ ਨੇ ਮੱਖਣ ਸ਼ਾਹ ਨੂੰ ਇਸ ਤਰ੍ਹਾਂ ਪੁੱਛਿਆ ਜੀ ਹਾਂਜੀ
ਸਭ ਵਸਤੂ ਕੈਸੀ ਇਹ ਲਿਆਏ
ਮਹਾਰਾਜ ਕਹਿੰਦੇ ਮੱਖਣ ਸ਼ਾਹ ਇਹ ਕਿਹੜੀਆਂ ਵਸਤੂਆਂ ਸਾਰੀਆਂ ਲੈ ਕੇ ਆਏ ਹੋ ਕਹਿਣ ਲੱਗੇ ਇਹ ਕਿਹੜੀਆਂ ਵਸਤੂਆਂ ਲੈ ਆਏ ਸਾਡੇ ਕੋਲ ਹਾਂਜੀ
ਕਰ ਹੈ ਰੌਰ ਕਿਉਂ ਨਰ ਸਮੁਦਾਏ
ਤੇ ਆਹ ਜਿਹੜੇ ਇਹਨੇ ਮਨੁੱਖ ਆਏ ਨੇ ਜਿਨ੍ਹਾਂ ਨੇ ਸਿਰ ਤੇ ਪੰਡਾਂ ਚੁੱਕੀਆਂ ਸੀਗੀਆਂ ਜੀ ਇਹ ਸਾਰੇ ਇੱਥੇ ਕੀ ਕਰਨ ਦਏ ਜੀ ਤੇ ਸਾਹਮਣੇ ਸ਼ੀਆਂ ਮਸੰਦ ਧੌਣ ਨੀਵੀਂ ਕਰਕੇ ਖਲੋਤਾ ਹੀ ਤੋਰੇ ਹੱਥ ਪਿੱਛੇ ਬੰਨੇ ਹੋਏ ਹੈਗੇ ਜੀ ਇੱਕ ਬੰਦੇ ਨੇ ਨਾ ਜੀ ਰੱਸੀ ਫੜੀ ਹੋਈ ਸੀ ਮਾਫ ਕਰਿਓ ਜਿਵੇਂ ਆਪਾਂ ਕੂਕਰ ਦੇ ਗੱਲ ਵਿੱਚ ਪਾ ਕੇ ਤੇ ਲਈ ਫਿਰਦੇ ਹੁੰਦੇ ਨਾ ਜੀ ਉਹਨੂੰ ਜੀ ਉਵੇਂ ਰੱਸੀ ਇੱਕ ਬੰਦੇ ਦੇ ਹੱਥ ਵਿੱਚ ਸੀ ਸ਼ੀਆਂ ਮਸੰਦ ਦੀ ਜੀ ਸ਼ੀਆਂ ਵੀ ਸਾਹਮਣੇ ਖਲੋਤਾ ਜੀ ਉਹ ਬੰਦੇ ਵੀ ਸਾਰੇ ਖਲੋਤੇ ਮੱਖਣ ਸ਼ਾਹ ਵੀ ਹੱਥ ਜੋੜ ਕੇ ਖਲੋਤਾ ਜੀ ਮਹਾਰਾਜ ਕਹਿੰਦੇ ਕਿਉਂ ਆਏ ਨੇ ਸਾਰੇ ਇੱਥੇ ਹਾਂਜੀ
ਤੈਂ ਅਬ ਸਾਂਝ ਪਈ ਕਿਮ ਆਵਾ
ਤੇ ਸ਼ਾਮ ਦਾ ਸਮਾਂ ਹੋ ਚੁੱਕਾ ਸੀਗਾ ਜੀ ਸ਼ਾਮ ਦਾ ਸਮਾਂ ਕਿਉਂ ਦਿਨੇ ਤੇ ਫਿਰ ਉਧਰ ਧੀਰ ਮਲ ਨੂੰ ਸਬਕ ਸਿਖਾਇਆ ਜੀ ਸ਼ਾਮ ਦਾ ਸਮਾਂ ਹੋ ਗਿਆ ਸੀ ਮਹਾਰਾਜ ਕਹਿੰਦੇ ਸ਼ਾਮਾਂ ਦਾ ਸਮਾਂ ਹੋ ਗਿਆ ਮੱਖਣ ਸ਼ਾਹ ਜੀ ਤੁਸੀਂ ਜਾ ਕੇ ਆਰਾਮ ਕਿਉਂ ਨੀ ਕਰਦੇ ਹਾਂਜੀ
ਆਯੁੱਧ ਬੰਦੇ ਮੁਖ ਦਰਸਾਵਾ
ਪਰ ਤੁਸੀਂ ਤੇ ਅੱਜ ਪਹਿਲੀ ਵਾਰੀ ਸ਼ਸਤਰ ਧਾਰਨ ਕਰਕੇ ਇੱਥੇ ਆਏ ਹੋ ਕਹਿਣ ਲੱਗੇ ਤਲਵਾਰ ਵੀ ਸਜਾਈ ਸੀ ਬਰਛੀ ਵੀ ਫੜੀ ਸਭ ਕੁਝ ਕੀਤਾ ਸੀ ਤੁਸੀਂ ਤੇ ਸਗੋਂ ਅੱਜ ਸ਼ਸਤਰ ਧਾਰਨ ਕਰਕੇ ਇੱਥੇ ਆਏ ਹੋ ਹਾਂਜੀ
ਸੁਨ ਮੱਖਣ ਹਰ ਖੰਤ ਬਖਾਨਾ
ਤੇ ਮੱਖਣ ਸ਼ਾਹ ਖੁਸ਼ ਬੜਾ ਜੀ ਗੱਜ ਕੇ ਆਖੋ ਵਾਹਿਗੁਰੂ ਕਿਉਂ ਗੁਰੂ ਕੇ ਨਿੰਦਕ ਗੁਰੂ ਕੀ ਬੇਅਦਬੀ ਕਰਨ ਵਾਲੇ ਸਬਕ ਨੂੰ ਸਿਖਾ ਕੇ ਆਇਆ ਸੀ ਜੀ ਮੱਖਣ ਸ਼ਾਹ ਜੀ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਤਰ੍ਹਾਂ ਕਿਹਾ ਹਾਂਜੀ
ਜਿਨ ਤੁਮਰੋ ਕੀਨਸ ਅਪਮਾਨਾ
ਹੇ ਸੱਚੇ ਪਾਤਸ਼ਾਹ ਗਰੀਬ ਨਵਾਜ ਜਿਨ੍ਹਾਂ ਦੁਸ਼ਟਾਂ ਨੇ ਤੁਹਾਡਾ ਅਪਮਾਨ ਕੀਤਾ ਸੀ ਤੁਹਾਡੀ ਬੇਅਦਬੀ ਜਿਹੜੇ ਦੁਸ਼ਟ ਕਰਕੇ ਗਏ ਸੀ ਹਾਂਜੀ
ਮਹਾ ਮੰਦ ਮਤ ਨਿੰਦਕ ਪਾਪੀ
ਜਿਹੜੇ ਬਹੁਤੀ ਭੈੜੀ ਮਤ ਵਾਲੇ ਸੀ ਜਿਹੜੇ ਨਿੰਦਕ ਸੀ ਜਿਹੜੇ ਪਾਪੀ ਸੀਗੇ ਸੱਚੇ ਪਾਤਸ਼ਾਹ
ਦੁਸ਼ਟ ਦੁਰਾਤਮ ਦੁੱਖ ਸੰਤਾਪੀ
ਬੜੇ ਭੈੜੀ ਆਤਮਾਵਾਂ ਵਾਲੇ ਦੁਸ਼ਟਾਂ ਨੂੰ ਲੈ ਕੇ ਆਇਆ ਇੱਥੇ ਗੱਜ ਕੇ ਆਖੋ ਵਾਹਿਗੁਰੂ ਮਹਾਰਾਜ ਨਾ ਮੱਖਣ ਸ਼ਾਹ ਦੀਆਂ ਗੱਲਾਂ ਸੁਣਨ ਦਏ ਜੀ ਆ ਇੱਕ ਦਿਨ ਹੀ ਪਿਆ ਜੀ ਇੱਕ ਦਿਨ ਕੱਲ ਤੇ ਗੋਲੀ ਚੱਲੀ ਜੀ ਗੁਰੂ ਜੀ ਉੱਤੇ ਜੀ ਹਾਂਜੀ ਮੱਥੇ ਤੋਂ ਜਿਹੜੀ ਲੰਘ ਕੇ ਗਈ ਜੀ ਤੇ ਮਹਾਰਾਜ ਦੇ ਮੱਥੇ ਤੇ ਅਜੇ ਪੱਟੀ ਬੱਜੀ ਹੋਈ ਜੀ ਪੱਟੀ ਜੀ ਤੇ ਸੱਚੇ ਪਾਤਸ਼ਾਹ ਮੱਖਣ ਸ਼ਾਹ ਵੱਲ ਧਿਆਨ ਨਾ ਵੇਖਣ ਜੀ ਤੇ ਮੱਖਣ ਸ਼ਾਹ ਹੋਣੀ ਬੜੇ ਖੁਸ਼ ਹੋ ਖਬਰਾਂ ਦੇਣ ਸੱਚੇ ਪਾਤਸ਼ਾਹ ਨੂੰ ਹਾਂਜੀ
ਤਿਸ ਮਸੰਦ ਕੋ ਬੰਧਨ ਕਰਿਓ
ਮਹਾਰਾਜ ਧੀਰ ਮਲ ਦਾ ਖਾਸ ਮਸੰਦ ਸ਼ੀਆਂ ਮਸੰਦ ਜਿਹਦੇ ਕਹਿਣ ਤੇ ਗੋਲੀ ਚੱਲੀ ਸੀ ਸੱਚੇ ਪਾਤਸ਼ਾਹ ਮਹਾਰਾਜ ਉਹ ਆ ਖਲੋਤਾ ਜੇ ਮਹਾਰਾਜ ਉਹਨੂੰ ਬੰਨ ਕੇ ਲੈ ਕੇ ਆਏ ਤੁਹਾਡੇ ਕੋਲ ਹਾਂਜੀ
ਧੀਰ ਮਲ ਕੇ ਨਿਕਟ ਨਾ ਹਰਿਓ
ਮਹਾਰਾਜ ਹੁਣੇ ਧੀਰ ਮਲ ਦੇ ਨਾਲ ਨੀ ਰਿਹਾ ਅਸੀਂ ਇਹਨੂੰ ਖੋ ਕੇ ਇੱਥੇ ਲੈ ਕੇ ਆਏ ਆ ਸੱਚੇ ਪਾਤਸ਼ਾਹ ਹਾਂਜੀ
ਤੁਮਰੀ ਵਸਤ ਲੂਟ ਜੇ ਲੀਨਸ ਤਿੰਨ ਤੇ ਮੈਂ ਸ਼ੀਨਸ ਦੁੱਖ ਦੀਨਸ
ਮਹਾਰਾਜ ਉਹ ਤੇ ਭਾਂਡੇ ਚੁੱਕ ਕੇ ਲੈ ਕੇ ਗਏ ਸੀ ਨਾ ਇੱਥੋਂ ਦੇ ਸਾਰਾ ਸਮਾਨ ਚੁੱਕ ਕੇ ਲੈ ਕੇ ਗਏ ਸੀ ਅਸੀਂ ਵੀ ਧੀਰ ਮਲ ਦੇ ਕੱਪੜੇ ਤੱਕ ਚੁੱਕ ਲਿਆਏ ਆ ਸੱਚੇ ਪਾਤਸ਼ਾਹ ਗੱਜ ਕੇ ਆਖੋ ਵਾਹਿਗੁਰੂ ਆ ਜੈਸੇ ਕੋ ਤੈਸਾ ਹਾਂਜੀ ਇਹ ਜਿਹੜਾ ਜੈਸੇ ਕੋ ਤੈਸਾ ਨਾ ਜੀ ਇਹ ਵੀ ਇੰਨੀ ਵੱਡੀ ਵਧੀਆ ਬਿਰਤੀ ਨਹੀਂ ਹੈਗੀ ਜੀ ਹਾਂਜੀ ਸੰਸਾਰੀ ਪੱਧਰ ਤੇ ਬੜੀ ਵਧੀਆ ਬਿਰਤੀ ਹੈ ਜੀ ਮਹਾਰਾਜ ਉਹ ਤੇ ਭਾਂਡੇ ਚੁੱਕ ਕੇ ਲੈ ਕੇ ਗਏ ਅਸੀਂ ਲੀੜੇ ਵੀ ਉਹਦੇ ਚੁੱਕ ਲਿਆਏ ਸੱਚੇ ਪਾਤਸ਼ਾਹ ਹੁਣ ਵੇਖੇਗਾ ਕੱਪੜੇ ਕਿਹੜੇ ਪਾਉਣੇ ਨੇ ਹਾਂਜੀ
ਰਾਵਰ ਕੋ ਅਪਰਾਧੀ ਆਨਿਓ ਜਿਸਨੇ ਆਏ ਕੋ ਕਰਮ ਮਹਾਨੇ
ਤੇ ਮਹਾਰਾਜ ਧੀਰ ਮਲ ਦੇ ਤੇ ਕੱਪੜੇ ਤੱਕ ਅਸੀਂ ਚੁੱਕ ਲਿਆਏ ਨਾ ਤੇ ਆਸ਼ੀਆਂ ਮਸੰਦ ਖਲੋਤਾ ਚ ਜਿਹਨੇ ਆਪ ਜੀ ਉੱਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀਗਾ ਇਹ ਤੁਹਾਡਾ ਅਪਰਾਧੀ ਹੈ ਤੇ ਤੁਹਾਡੇ ਅਪਰਾਧੀ ਨੂੰ ਮੈਂ ਤੁਹਾਡੇ ਕੋਲ ਲੈ ਕੇ ਆਇਆ ਸੱਚੇ ਪਾਤਸ਼ਾਹ ਹਾਂਜੀ
ਗੁਰ ਕੁੱਲ ਤੇ ਉਪਜਿਓ ਲੱਖ ਕਰਕੇ ਹਤਿਓ ਨਾ ਧੀਰ ਮਲ ਹਮ ਧਰਕੇ
ਧੀਰ ਮਲ ਗੁਰੂ ਕੁੱਲ ਦਾ ਸੀਗਾ ਤਾਂ ਬਚ ਗਿਆ ਨਹੀਂ ਤੇ ਉਹਨੂੰ ਮਾਰ ਦੇਣਾ ਸੀਗਾ ਮਹਾਰਾਜ ਗੁਰੂ ਕੁੱਲ ਦਾ ਸੀ ਤਾਂ ਬਚ ਗਿਆ, ਨਹੀਂ ਤਾਂ ਹੀ ਮਾਰ ਦੇਣਾ ਹੀ ਸੱਚੇ ਪਾਤਸ਼ਾਹ ਉਹਨੂੰ।
ਹਾਂਜੀ, ਮੁਝ ਦੇਖਤ ਅਪਰਾਧ ਤੁਮਾਰੋ, ਕੋਈ ਜੇ ਕਰੈ ਦੁਰਾਤਮ ਭਾਰੋ,
ਹਾਂਜੀ
ਐਸੇ ਸ਼ਸਤਰ ਪ੍ਰਹਾਰਨ ਕਰ।
ਵੇਖੋ ਮੱਖਣ ਸ਼ਾਹ ਦੀ ਸ਼ਰਧਾ, ਗੱਜ ਕੇ ਆਖੋ ਸਾਰੇ ਵਾਹਿਗੁਰੂ। ਮਹਾਰਾਜ ਮੇਰੇ ਵਹਿੰਦਿਆਂ ਜੇ ਤੁਹਾਡੀ ਕੋਈ ਬੇਦ ਵੀ ਕਰ ਦੇ, ਮੁਝ ਦੇਖਤ ਅਪਰਾਧ ਤੁਮਾਰੋ, ਕੋਈ ਜੇ ਕਰੇ ਦੁਰਾਤਮ ਭਾਰੋ, ਕੋਈ ਦੁਸ਼ਟ ਆਤਮਾ ਵਾਲਾ ਤੋ ਮੇਰੇ ਸਾਹਮਣੇ ਤੁਹਾਡਾ ਮਹਾਰਾਜ ਬੇਦ ਵੀ ਕਰ ਜੇ, ਤੁਹਾਡਾ ਤਿਰਸਕਾਰ ਕਰ ਜੇ, ਤੇ ਐਸੇ ਸ਼ਸਤਰ ਪਹਾਰਨ ਕਰੋ, ਗੱਜ ਕੇ ਆਖੋ ਵਾਹਿਗੁਰੂ। ਉਹਨੂੰ ਤੇ ਇਸੇ ਤਰ੍ਹਾਂ ਹੀ ਵੱਢਣਗੀਆਂ ਫਿਰ ਮਹਾਰਾਜ, ਉਹਨੂੰ ਤੇ ਇਸੇ ਤਰ੍ਹਾਂ ਹੀ ਸ਼ਸਤਰ ਮਾਰਾਂਗਾ ਸੱਚੇ ਪਾਤਸ਼ਾਹ। ਹਾਂਜੀ,
ਮਾਰਨ ਕਰੋ ਕੇ ਲੜਕੇ ਮਰਹੋ।
ਤੇ ਮਹਾਰਾਜ ਬੇਦ ਵੀ ਕਰਨ ਵਾਲੇ ਨੂੰ ਜਾਂ ਤੇ ਮਾਰ ਦਿਆਂਗਾ, ਨਹੀਂ ਤੇ ਉਹਦੇ ਹੱਥੋਂ ਮਰ ਜਾਵਾਂਗਾ ਕਹਿਣ ਲੱਗੇ। ਅੱਜ ਕੇ ਆਖੋ ਵਾਹਿਗੁਰੂ। ਵੇਖ ਲਓ ਕਿੱਡਾ ਮੱਖਣ ਸ਼ਾਹ ਦੇ ਅੰਦਰ ਪਿਆਰ ਹੈਗਾ ਜੀ ਗੁਰੂ ਸਾਹਿਬ ਦੇ ਪ੍ਰਤੀ ਜੀ। ਜਿਹੜਾ ਤੁਹਾਡੀ ਬੇਦ ਵੀ ਕਰੇਗਾ ਨਾ ਜੀ, ਜਾਂ ਤੇ ਆਪ ਉਹਨੂੰ ਮਾਰ ਦਿਆਂਗਾ, ਤੇ ਜੇ ਤਾਕਤਵਰ ਜ਼ਿਆਦਾ ਨਾ ਆਵਾਂ ਫਿਰ ਉਹਦੇ ਹੱਥੋਂ ਮਰ ਜਾਵਾਂਗਾ, ਪਰ ਤੁਹਾਡੀ ਬੇਦ ਵੀ ਨਹੀਂ ਸਵਾਂਗਾ ਮਹਾਰਾਜ। ਦੋ ਜਦੋਂ ਯੁੱਧ ਹੁੰਦਾ ਦੋ ਹੀ ਕੰਮ ਹੁੰਦੇ ਜੀ, ਜਾਂ ਸਾਹਮਣਾ ਮਰ ਜਾਂਦਾ ਜਾਂ ਆਪ ਬੰਦਾ ਮਰ ਜਾਂਦਾ ਜੀ। ਹਾਂਜੀ,
ਸੁਧ ਪਹੁੰਚੀ ਜਬ ਹੀ ਮੁਝ ਡੇਰੇ, ਤਬੈ ਦੌਰ ਮੈਂ ਆਏ ਅਦੇਰੇ।
ਮਹਾਰਾਜ ਮੈਂ ਤੇ ਆਪਣੇ ਡੇਰੇ ਚ ਸੁੱਤਾ ਪਿਆ ਸਾਂ, ਮੈਨੂੰ ਅਚਾਨਕ ਹੀ ਪਤਾ ਲੱਗਾ ਵੀ ਧੀਰ ਮੱਲ ਨੇ ਆਪ ਜੀ ਦੇ ਉੱਤੇ, ਵਾਹਿਗੁਰੂ ਧੀਰ ਮੱਲ ਨੇ ਆਪਣੇ ਬੰਦਿਆਂ ਰਾਹੀਂ ਤੁਹਾਡੇ ਉੱਤੇ ਗੋਲੀ ਚਲਵਾਈ ਹੈ। ਹਾਂਜੀ,
ਧੀਰ ਮੱਲ ਕੋ ਦੋਸ਼ ਵਡੇਰਾ, ਮੈਂ ਇਮ ਲੱਖ ਕੈ ਲੁਟਿਓ
ਡੇਰਾ। ਧੀਰ ਮੱਲ ਦਾ ਬਹੁਤ ਵੱਡਾ ਦੋਸ਼ ਹੈ, ਬੜਾ ਵੱਡਾ ਪਾਪ ਹੈ, ਇਸ ਕਰਕੇ ਸੱਚੇ ਪਾਤਸ਼ਾਹ ਮੈਂ ਧੀਰ ਮੱਲ ਦਾ ਸਾਰਾ ਹੀ ਡੇਰਾ ਲੁੱਟ ਕੇ ਲੈ ਕੇ ਆਇਆ ਮਹਾਰਾਜ, ਉਹਦਾ ਸਾਰਾ ਹੀ ਡੇਰਾ ਲੁੱਟ ਕੇ ਲਾਇਆ, ਉਹਦੇ ਘਰ ਕੋਈ ਚੀਜ਼ ਨਹੀਂ ਰਹਿਣ ਦਿੱਤੀ। ਹਾਂਜੀ,
ਆਨੀ ਸਗਲੀ ਵਸਤ ਤੁਮਾਰੀ, ਅਰ ਤਿੰਨ ਕੀ ਸ਼ੀਨਸ ਗਹਿ ਸਾਰੀ।
ਉਹਦੀਆਂ ਸਾਰੀਆਂ ਵਸਤੂਆਂ, ਵਾਹਿਗੁਰੂ ਆਪ ਜੀ ਦੀਆਂ ਸਾਰੀਆਂ ਵਸਤੂਆਂ, ਮੋਹਰਾਂ ਚੌਰ ਸਾਹਿਬ ਬਰਤਨ ਸਭ ਕੁਝ ਲੈ ਆਉਂਦੇ ਨੇ, ਤੇ ਸੱਚੇ ਪਾਤਸ਼ਾਹ ਉਹਦੇ ਘਰ ਦਾ ਵੀ ਸਾਰਾ ਸਾਜੋ ਸਮਾਨ ਲੈ ਆਉਂਦਾ ਜੀ। ਭਾਵ ਵੱਧ ਕਰਕੇ ਵਿਖਾਇਆ, ਗੱਜ ਕੇ ਆਖੋ ਵਾਹਿਗੁਰੂ। ਇਹ ਸੰਸਾਰੀ ਬਿਰਤੀ ਹੈ ਜੀ, ਸੰਸਾਰੀ ਬਿਰਤੀ ਜੀ। ਜੇ ਉਹਨੇ ਬੁਰਾ ਕੀਤਾ ਤੇ ਅਸੀਂ ਵੱਧ ਬੁਰਾ ਕਰਕੇ ਵਿਖਾਇਆ ਸੱਚੇ ਪਾਤਸ਼ਾਹ, ਭਾਵ ਅਸੀਂ ਬੇਦਬੀ ਦਾ ਅਪਮਾਨ ਜਿਹੜਾ ਉਹਨਾਂ ਕੀਤਾ ਉਹਦਾ ਬਦਲਾ ਲਿਆ ਮਹਾਰਾਜ। ਹਾਂਜੀ,
ਆਪ ਸਗਲ ਸੰਭਾਰੋ ਭਲੇ,
ਹਾਂਜੀ
ਕਰਹਿ ਅਨਾਦਰ ਰਿਪ ਨਿਰਬਲੇ।
ਸੱਚੇ ਪਾਤਸ਼ਾਹ ਹੁਣ ਮੈਂ ਸਾਰੀਆਂ ਵਸਤੂਆਂ ਲੈ ਆਇਆ, ਕਿਰਪਾ ਕਰੋ ਆਪਣੀਆਂ ਵਸਤੂਆਂ ਹੁਣ ਆਪ ਸੰਭਾਲੋ ਮਹਾਰਾਜ, ਤੇ ਸੁਰਤ ਖੜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ। ਗੱਜ ਕੇ ਆਖੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਹਾਂਜੀ, ਚਿੱਟਾ ਚੋਲਾ ਪਾਇਆ ਜੀ ਮਹਾਰਾਜ ਬੈਠੇ ਨੇ, ਭਰਵਾਂ ਸਰੀਰ ਲੰਮਾ ਦਾੜਾ, ਤੇ ਇੱਥੇ ਪੱਟੀ ਬੱਜੀ ਜੀ ਮਹਾਰਾਜ ਦੇ ਮੱਥੇ ਤੇ ਜੀ। ਜਦੋਂ ਮੱਖਣ ਸ਼ਾਹ ਨੇ ਆਖਿਆ ਨਾ ਵੀ ਸੱਚੇ ਪਾਤਸ਼ਾਹ ਗਰੀਬ ਨਵਾਜ, ਮਹਾਰਾਜ ਸਭ ਕੁਝ ਉਹਦਾ ਘਰ ਲੁੱਟ ਕੇ ਲੈ ਆਇਆ ਮੈਂ, ਉਹਦੇ ਡੇਰੇ ਚ ਕੁਛ ਨਹੀਂ ਰਹਿਣ ਦਿੱਤਾ, ਹੁਣ ਤੇ ਆਪਣੇ ਡੇਰੇ ਚ ਉਹ ਹੀ ਬੈਠਾ ਬਸ। ਮਹਾਰਾਜ ਨੇ ਮੱਖਣ ਸ਼ਾਹ ਵੱਲ ਵੇਖਿਆ ਜੀ ਧਿਆਨ ਨਾਲ। ਹਾਂਜੀ,
ਸੁਣ ਸਤਿਗੁਰ ਕਹਿ ਬਾਕ ਪ੍ਰਬੀਨਾ, ਮੱਖਣ ਸ਼ਾਹ ਕਹਾਂ ਤੈ ਕੀਨਾ।
ਤੇ ਹੱਥ ਜੋੜੋ ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਮੱਖਣ ਸ਼ਾਹ ਹੋਣੀ ਤੇ ਉੱਚੀ ਉੱਚੀ ਗੱਜ ਗੱਜ ਕੇ ਕਹਿਣ ਜੀ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨਾ ਮੱਖਣ ਸ਼ਾਹ ਵੱਲ ਵੇਖ ਕੇ ਕਹਿਣ ਲੱਗੇ, ਮੱਖਣ ਸ਼ਾਹ ਇਹ ਕੀ ਕੀਤਾ ਜੀ, ਕਹਿਣ ਲੱਗੇ ਇਹ ਕੀ ਕੀਤਾ। ਹਾਂਜੀ,
ਕਾਮ ਕ੍ਰੋਧ ਕੈ ਬਸ ਹਵੈ ਸੋਈ, ਆਨ ਕੁਕਰਮ ਕਰਿਓ ਤਿੰਨ ਜੋਈ।
ਕਾਮਨਾਵਾਂ ਦੇ ਤੇ ਕ੍ਰੋਧ ਦੇ ਵਸ ਹੋ ਕੇ ਉਹਨਾਂ ਇਹ ਮਾੜਾ ਕੰਮ ਕੀਤਾ ਹੈਗਾ ਜੀ, ਕਾਮਨਾਵਾਂ ਦੇ ਤੇ ਕ੍ਰੋਧ ਦੇ ਵਸ ਹੋ ਕੇ ਉਹਨਾਂ ਇਹ ਮਾੜਾ ਕੰਮ ਕੀਤਾ ਸੀ। ਕੀ ਜੀ? ਵੀ ਸਾਡੇ ਘਰ ਦਾ ਸਾਰਾ ਸੌਜੋ ਸਮਾਨ ਲੈ ਗਏ ਸੀਗੇ ਇੱਥੋਂ ਜੀ। ਹਾਂਜੀ,
ਹਮ ਤਿੰਨ ਸਮ ਨਹਿ ਕਰਬੋ ਚਾਹੈ,
ਉਹਨਾਂ ਤੇ ਕਾਮ ਕ੍ਰੋਧ ਦੇ ਵਸ ਹੋ ਕੇ ਕੰਮ ਕੀਤਾ। ਅਸੀਂ ਨਹੀਂ ਚੀਜ਼ ਚਾਹੁੰਦੇ ਵੀ ਅਸੀਂ ਕਾਮ ਕ੍ਰੋਧ ਦੇ ਵਸ ਹੋ ਕੇ ਉਹੋ ਜਿਹਾ ਹੀ ਜਵਾਬ ਉਹਨੂੰ ਦਈਏ ਕਹਿਣ ਲੱਗੇ। ਅਸੀਂ ਨਹੀਂ ਸੀ ਚਾਹੁੰਦੇ। ਹਾਂਜੀ,
ਜਾਣੈ ਮਹਾਂ ਦੋਸ਼ ਤਿਸ ਮਾਹੈ,
ਕਿਉਂ ਉਹਨਾਂ ਤੇ ਮਾੜਾ ਕੀਤਾ ਜੀ, ਜੇ ਅਸੀਂ ਵੀ ਉਹਨਾਂ ਵਾਂਗੂ ਮਾੜਾ ਕਰ ਲੈਂਦੇ ਤੇ ਫਿਰ ਬੜਾ ਵੱਡਾ ਦੋਸ਼ ਲੱਗਦਾ। ਕਹਿਣ ਲੱਗੇ ਜੀ, ਅਸਲ ਵਿੱਚ ਆ ਵਿਆਖਿਆ ਵੀ ਫਰੀਦਾ ਬੁਰੇ ਦਾ ਭਲਾ ਕਰ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਮੱਖਣ ਸ਼ਾਹ ਉਹ ਤੇ ਸਾਡੇ ਨਾਲ ਜੋ ਕਰਗੇ ਕਰਗੇ, ਤੇ ਜੇ ਅਸੀਂ ਵੀ ਉਹਨਾਂ ਵਰਗਾ ਕਰ ਦਈਏ ਤੇ ਦੋਸ਼ ਫਿਰ ਸਾਡੇ ਵਿੱਚ ਹੈਗਾ। ਕਹਿਣ ਲੱਗੇ ਹਾਂਜੀ,
ਜਨਮ ਮਰਨ ਜਗ ਬਾਰੰਬਾਰੀ,
ਹਾਂਜੀ,
ਦੇਤ ਕਾਮਨਾ ਹੋਵੇ ਨਾ ਉਬਾਰੀ,
ਹਾਂਜੀ,
ਕਾਮ ਮੂਲ ਹੈ ਸਕਲ ਬਿਕਾਰੇ।
ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੋ ਕਹਿੰਦੇ ਨਾ, ਉਹ ਸ਼ੀਆਂ ਮਸੰਦ ਵੀ ਸੁਣਦੇ ਆ ਸਾਰੀ ਗੱਲ ਜੀ। ਜਿਸ ਪਾਪੀ ਨੇ ਸਾਰਾ ਕੰਮ ਕਰਵਾਇਆ ਜੀ, ਸਾਰੇ ਬੰਦੇ ਉਹਦੇ ਸੁਣਨ ਦੇ ਜੀ, ਉਹ ਸੋਚਣ ਤੇ ਦਏ ਹੋਣੇ ਜੀ, ਇਹੋ ਹੀ ਗੁਰੂ ਜੀ ਕੱਲ ਅਸੀਂ ਇਹਨਾਂ ਤੇ ਗੋਲੀ ਚਲਾਈ ਤੇ ਅੱਜ ਸਾਨੂੰ ਕੁਝ ਬੁਰਾ ਨਹੀਂ ਕਹਿ ਰਹੇ ਜੀ, ਸਾਡੇ ਵੱਲ ਵੇਖਣ ਤੱਕ ਨਹੀਂ ਦਏ ਜੀ, ਇਹ ਜੀ ਬੁਰੀ ਨਿਗਾਹ ਨਾ ਵੇਖਣ ਤੱਕ ਨਹੀਂ ਦਏ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੱਖਣ ਸ਼ਾਹ ਕਾਮ ਮੂਲ ਹੈ ਸਕਲ ਵਿਕਾਰੇ। ਆਪਾਂ ਬੜਾ ਸਵਾਲ ਕਹਿੰਦੇ ਵੀ ਵਿਕਾਰਾਂ ਤੋਂ ਕਿਵੇਂ ਬਚ ਜਾਈਏ। ਹਾਂਜੀ, ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਸੁਣੋ, ਮਹਾਰਾਜ ਕਹਿੰਦੇ ਜਿਹੜੀਆਂ ਕਾਮਨਾਵਾਂ ਨੇ ਨਾ, ਕਾਮਨਾਵਾਂ ਇਹ ਜੜ ਹੈਗੀ ਤੇ ਜੜ ਜੀ, ਗੱਜ ਕੇ ਆਖੋ ਵਾਹਿਗੁਰੂ। ਕੀ ਕਾਮਨਾਵਾਂ ਜੀ? ਮੈਨੂੰ ਆਹ ਵੀ ਮਿਲ ਜੇ, ਮੈਨੂੰ ਆਹ ਵੀ ਮਿਲ ਜੇ, ਇੱਥੋਂ ਤੱਕ ਗਿਆਨ ਧਿਆਨ ਦੀ ਪ੍ਰਾਪਤੀ ਦੀ ਕਾਮਨਾ ਰੱਖਣੀ ਵੀ ਵਿਕਾਰ ਪੈਦਾ ਕਰ ਦਿੰਦੀ ਜੀ, ਕੁਝ ਨਾ ਕੁਝ ਖਰਾਬੀ ਕਰ ਜਾਂਦੀ ਜੀ। ਨਾਮ ਬੰਦਾ ਜਪਦਾ ਕਾਮਨਾ ਰੱਖ ਕੇ ਜਪਦਾ ਜੀ, ਇੱਛਤ ਰਹਿ ਕੇ ਨਾਮ ਜਪਣਾ ਤੇ ਨਿਰ ਇੱਛਤ ਰਹਿ ਕੇ ਨਾਮ ਜਪਣ ਵਿੱਚ ਬੜਾ ਫਰਕ ਹੈਗਾ ਜੀ। ਕਾਮਨਾਵਾਂ ਰੱਖਣੀਆਂ, ਆਪਾਂ ਵੇਖ ਲਈਏ ਜਿੰਨੇ ਆਉਂਦੇ ਜੀ ਬਹੁਤੇ ਕਾਮਨਾਵਾਂ ਕਰਕੇ ਹੀ ਆਉਂਦੇ ਜੀ, ਕਾਮਨਾ ਕੋਈ ਨਾ ਕੋਈ ਹੁੰਦੀ ਹੈ ਪਿੱਛੇ ਜੀ। ਠੀਕ ਹੈ, ਗੁਰੂ ਸਾਹਿਬ ਕਾਮਨਾਵਾਂ ਪੂਰੀਆਂ ਕਰਦੇ ਨੇ, ਪਰ ਇਹ ਲੋਭ ਵਾਲੀਆਂ ਕਾਮਨਾਵਾਂ, ਲੋਭ ਵਾਲੀਆਂ ਕਾਮਨਾਵਾਂ ਜੀ। ਮੇਰਾ ਸਰਨਦਿਆ ਜੀ 5000 ਦੇ ਫੋਨ ਦੇ ਨਾਲ ਜੀ, ਤੇ ਮੈਂ 50000 ਦਾ ਫੋਨ ਲਵਾਂ ਤੇ ਫਿਰ ਲੋਭ ਹੀ ਹੈ ਨਾ ਜੀ, ਤੇ ਉਹ 50000 ਦਾ ਫੋਨ ਲੈਣ ਵਾਸਤੇ ਫਿਰ ਕੁਝ ਨਾ ਕੁਝ ਮਾੜਾ ਵੀ ਕਰਾਂਗਾ ਜੀ। ਹਾਂਜੀ, ਤੇ ਮਾੜਾ ਕਰਾਂਗਾ, ਵਿਕਾਰ ਪੈਦਾ ਹੋਣਗੇ ਜੀ। ਕਾਮ ਮੂਲ ਹੈ ਸਕਲ ਵਿਕਾਰੇ, ਮਹਾਰਾਜ ਕਹਿੰਦੇ, ਕਹਿਣ ਲੱਗੇ ਮੱਖਣ ਸ਼ਾਹ, ਇਹ ਜਿਹੜੀਆਂ ਕਾਮਨਾਵਾਂ ਨੇ ਨਾ, ਇਹਦੇ ਤੋਂ ਸਾਰਾ ਗਲਤ ਕੰਮ ਹੁੰਦਾ। ਗੱਜ ਕੇ ਆਖੋ ਵਾਹਿਗੁਰੂ। ਇੱਕ ਗੱਲ ਤੇ ਸੋਚੋ, ਜਿਹੜਾ ਬੰਦਾ ਚਾਹੁੰਦਾ ਨਾ ਮੈਂ ਵਿਕਾਰਾਂ ਤੋਂ ਛੁੱਟੀ ਮੈਨੂੰ ਮਿਲ ਜੇ, ਮੇਰਾ ਧਿਆਨ ਨਾਮ ਵਾਲੇ ਪਾਸੇ ਲੱਗੇ, ਉਹ ਕਾਮਨਾਵਾਂ ਛੱਡ ਦੇਵੇ ਜੀ। ਪਰ ਕਿੱਥੋਂ ਛੱਡੀਆਂ ਜਾਂਦੀਆਂ ਕਾਮਨਾਵਾਂ? ਕਾਮਨਾਵਾਂ ਵੀ ਛੱਡਣੀਆਂ ਸੌਖੀ ਗੱਲ ਨਹੀਂ ਹੈਗੀ ਜੀ ਕਿਤੇ ਜੀ। ਬੰਦਾ ਕਿੱਥੋਂ ਛੱਡਦਾ ਜੀ ਕਾਮਨਾਵਾਂ? 10 ਮਿੰਟ ਵਾਹਿਗੁਰੂ ਜਪ ਕੇ 10 ਚੀਜ਼ਾਂ ਹੀ ਬੰਦਾ ਅੱਗੋਂ ਮੰਗਦਾ ਜੀ ਮਹਾਰਾਜ ਕੋਲੋਂ ਜੀ, 10 ਚੀਜ਼ਾਂ ਹੀ ਜੀ। ਤੇ ਉਹ ਜਿਹੜਾ 10 ਮਿੰਟ ਵਾਹਿਗੁਰੂ ਜਪਦਾ, ਉਹਦੇ 'ਚ ਕਿਹੜਾ ਧਿਆਨ ਲੱਗਿਆ ਹੁੰਦਾ ਜੀ? ਹਾਂਜੀ, ਵਾਹਿਗੁਰੂ ਜਪਣ ਤੋਂ ਬਾਅਦ ਵੀ 10 ਚੀਜ਼ਾਂ ਮੰਗਣੀਆਂ, ਤੇ ਵਾਹਿਗੁਰੂ ਜਪਦਿਆਂ ਵੀ ਉਹਨਾਂ ਚੀਜ਼ਾਂ ਦਾ ਹੀ ਧਿਆਨ ਧਾਰਿਆ ਹੁੰਦਾ ਜੀ। ਅੱਜ ਕੇ ਆਖੋ ਵਾਹਿਗੁਰੂ। ਆਪਾਂ ਵੇਖ ਲਈਏ ਇਸੇ ਤਰ੍ਹਾਂ ਹੀ ਹੈ ਜੀ। ਹਾਂਜੀ, ਉਹ ਨਾਮ ਜਪਦਿਆਂ ਵੀ ਧਿਆਨ ਚੀਜ਼ਾਂ ਦਾ ਹੀ ਧਾਰਿਆ ਹੁੰਦਾ ਜੀ ਬੰਦੇ ਨੇ ਜੀ, ਵੀ ਚੀਜ਼ਾਂ ਆਹ ਵੀ ਲੈਣੀ ਤੇ ਵੀ ਲੈਣੀ, ਤੇ ਜਪਣ ਬੰਦਾ ਨਾਮ ਦਿਆ ਹੁੰਦਾ। ਚੰਗੀ ਗੱਲ ਹੈ ਜੀ ਵਾਹਿਗੁਰੂ ਬੋਲਣਾ, ਕਿਉਂ ਨਹੀਂ ਬੋਲਣਾ ਜੀ? ਪਰ ਕਾਮਨਾਵਾਂ ਜਿਹੜੀਆਂ ਬੰਦਾ ਰੱਖ ਲੈਂਦਾ ਨਾ ਜੀ, ਧਿਆਨ ਉਹ ਹੀ ਨਹੀਂ ਟਿਕਣ ਦਿੰਦੀਆਂ ਬੰਦੇ ਦਾ ਜੀ। ਬਹੁਤੀ ਵਾਰੀ ਤੇ ਕਾਮਨਾਵਾਂ ਨਹੀਂ ਧਿਆਨ ਟਿਕਣ ਦਿੰਦੀਆਂ। ਜਿਹੜਾ ਚਾਹੁੰਦਾ ਵੀ ਮੇਰਾ ਧਿਆਨ ਲੱਗ ਜੇ, ਉਹ ਫਿਰ ਕਾਮਨਾਵਾਂ ਸਾਰੀਆਂ ਛੱਡ ਦੇ ਜੀ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ, ਕੱਜ ਕੇ ਸਾਰੇ ਆਖੋ ਵਾਹਿਗੁਰੂ
ਵਾਹਿਗੁਰੂ।
ਸੰਤ ਬੈਠੇ ਤੇ ਸਿੰਘ ਸੀਗਾ ਜੀ, ਇੱਕ ਚੰਗਾ ਕਮਾਈ ਵਾਲਾ, ਸੁਰਤ ਵਾਲਾ ਜੀ। ਉਹ ਇਹ ਗੱਲ ਕਹਿੰਦਾ ਵੀ ਮਹਾਂਪੁਰਖੋ, ਧਿਆਨ ਨਹੀਂ ਲੱਗਦਾ ਜੀ ਨਾਮ ਵਿੱਚ, ਕੋਈ ਕਾਰਨ ਦੱਸੋ, ਤਰੀਕਾ ਦੱਸੋ। 3 ਤਰੀਕੇ ਦੱਸੇ ਜੀ, ਤੇ ਤਿੰਨੇ ਹੀ ਬੰਦੇ ਦੇ ਵੱਸ ਦੀ ਗੱਲ ਹੀ ਨਹੀਂ ਹੈਗੀ ਜੀ। ਸੱਚੀ ਗੱਲ 'ਚ 3 ਤਰੀਕੇ ਉਹਨਾਂ ਦੱਸੇ ਤੇ ਤਿੰਨੇ ਹੀ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ। ਸੰਤਾਂ ਪਹਿਲਾ ਤਰੀਕਾ ਦੱਸਿਆ ਕਹਿਣ ਲੱਗੇ ਜੇ ਨਾਮ ਦਾ ਰਸ ਚਾਹੁੰਦਾ ਤੇ ਜੀਭ ਦਾ ਰਸ ਛੱਡ ਦੇ। ਕਹਿਣ ਲੱਗੇ ਜੀਭ ਦਾ ਸਵਾਦ ਛੱਡਣਾ ਪੈਣਾ, ਤੇ ਮੈਨੂੰ ਤੇ ਸਾਗ ਬੜਾ ਚੰਗਾ ਲੱਗਦਾ ਜੀ। ਸੱਚ ਹੈ ਹਾਂਜੀ, ਅਸੀਂ ਤੇ ਪਹਿਲਾਂ ਹੀ ਮੰਗ ਰੱਖੀ ਹੁੰਦੀ ਸੀ। ਤੇ ਮੈਂ ਪੜਦਾ ਸੋਚਣ ਡਿਆ ਵੀ ਵਿਸ਼ਾਲ ਸਿਆ, ਗੱਲਾਂ ਨਾਮ ਦੀਆਂ ਤੇ ਸੁਰਤ ਸਾਗ ਵਿੱਚ ਗੱਲ ਨਹੀਂ ਬਣੇਗੀ ਜੀ, ਗੱਲ ਨਹੀਂ ਬਣੇਗੀ। ਇਹਦਾ ਮਤਲਬ ਵੀ ਇਹ ਗੱਲਾਂ ਛੱਡਣੀਆਂ ਪੈਣਗੀਆਂ ਜੀ। ਛੱਡਾਂਗੇ ਤਾਂ ਥੋੜੀ ਬਹੁਤੀ ਹੋ ਸਕਦਾ ਗੁਰੂ ਸਾਹਿਬ ਕਿਰਪਾ ਕਰ ਦੇਣ ਜੀ। ਪਹਿਲਾਂ ਉਹਨਾਂ ਦੱਸਿਆ ਵੀ ਸੁਰਤ ਟਿਕੇਗੀ, ਜੀਭ ਦਾ ਰਸ ਸਹੀ ਕਰ ਲਓ ਜੀ, ਜੀਭ ਦਾ ਰਸ ਸਹੀ ਕਰੋ ਤੇ ਨਾਮ ਦਾ ਰਸ ਜੀਭ ਦੇ ਟਿਕਣਾ ਸ਼ੁਰੂ ਹੋ ਜਾਏਗਾ ਜੀ। ਦੂਜਾ ਉਹਨਾਂ ਸੁਰਤ ਟਿਕਣ ਦਾ ਹੋਰ ਦੱਸਿਆ ਜੀ, ਕਹਿੰਦੇ ਜਦੋਂ ਨਾਮ ਜਪਣਾ ਇਹ ਭਾਵਨਾ ਨਹੀਂ ਰੱਖਣੀ ਵੀ ਮੈਂ ਨਾਮ ਜਪਾਂ ਤੇ ਨਾਮ ਜਪਣ ਤੋਂ ਬਾਅਦ ਲੋਕ ਮੇਰੀ ਵਾਹ ਵਾਹ ਕਰਨ ਲੱਗ ਪੈਣਾ ਜੀ। ਇਹ ਵੀ ਬੜਾ ਹੁੰਦਾ ਗੱਜ ਕੇ ਆਖੋ ਵਾਹਿਗੁਰੂ। ਕਈ ਮਹਾਂਪੁਰਖਾਂ ਦਾ ਜਦੋਂ ਮਾਣ ਸਤਿਕਾਰ ਵੇਖੀਦਾ ਨਾ ਜੀ, ਮਾਣ ਸਤਿਕਾਰ, ਇਹ ਗੱਲ ਸੱਚੀ ਆ, ਮੈਂ ਆਪਣੀ ਕਮਜ਼ੋਰੀ ਤੁਹਾਨੂੰ ਦੱਸਣ ਲੱਗਾ। ਮਾਣ ਸਤਿਕਾਰ ਵੇਖੀਦਾ, ਸੰਗਤਾਂ ਨੇ ਹੱਥ ਜੋੜੇ ਹੁੰਦੇ ਜੀ, ਤੇ ਕਿਤੇ ਨਾ ਕਿਤੇ ਮਨ ਬੜਾ ਢਿੱਲੜ ਹੈ ਜੀ, ਮਨ ਵਿੱਚ ਫੁਰਨਾ ਪੈਦਾ ਹੋ ਜਾਂਦਾ ਵੀ ਅਸੀਂ ਵੀ ਨਾਮ ਜਪੀਏ ਤੇ ਲੋਕ ਸਾਡੇ ਅੱਗੇ ਵੀ ਹੱਥ ਜੋੜਨ ਜੀ। ਤਕਰੀਬਨ ਵੇਖ ਲਓ ਸਾਰਿਆਂ ਅੰਦਰ ਹੀ ਇਹੋ ਜਿਹੀ ਗੱਲ ਆ ਜਾਂਦੀ ਜੀ। ਹਾਂਜੀ, ਸੰਤ ਕਹਿਣ ਲੱਗੇ ਵੀ ਜੇ ਨਾਮ ਚ ਧਿਆਨ ਜੋੜਨਾ ਤੇ ਫਿਰ ਇਹ ਵੀ ਫੁਰਨਾ ਛੱਡਣਾ ਪਏਗਾ ਵੀ ਲੋਕ ਮੇਰੀ ਵਾਹ ਵਾਹ ਕਰਨ ਜੀ। ਤੇ ਕੁਝ ਮਹਾਂਪੁਰਖਾਂ ਦਾ ਹੀ ਵਹਿੰਦੇ ਆ ਜੀ, ਜਿਹੜੇ ਸਰੀਰ ਤਿਆਗ ਚੁੱਕੇ ਜੀ, ਸਰੀਰ ਤਿਆਗਣ ਤੋਂ ਬਾਅਦ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਤੇ ਹੱਥ ਜੋੜ ਜੋੜ ਉਹਨਾਂ ਦਾ ਨਾਮ ਲੈਂਦੇ ਜੀ। ਤੇ ਕਈ ਵਾਰੀ ਮਨ ਵਿੱਚ ਫੁਰਨਾ ਬਣ ਹੀ ਜਾਂਦਾ ਵੀ ਜਦੋਂ ਅਸੀਂ ਨਾਮ ਜਪਾਂਗੇ ਪਿੱਛੋਂ ਮਰ ਮੁੱਕ ਜਾਵਾਂਗੇ, ਸਰੀਰ ਸਾਡਾ ਤਿਆਗਿਆ ਜਾਏਗਾ ਤੇ ਘੱਟੋ ਘੱਟ ਸਰੀਰ ਤਿਆਗਣ ਤੋਂ ਬਾਅਦ ਲੋਕ ਸਾਨੂੰ ਯਾਦ ਤੇ ਕਰਨਗੇ ਜੀ। ਸੰਤ ਕਹਿਣ ਲੱਗੇ ਜੇ ਇਹ ਵੀ ਤੁਹਾਡੀ ਸੁਰਤ ਹੈਗੀ ਤੇ ਤਾਂ ਵੀ ਨਾਮ ਚ ਧਿਆਨ ਨਹੀਂ ਜੁੜਨਾ ਜੀ, ਖੱਜ ਕੇ ਆਖੋ ਵਾਹਿਗੁਰੂ। ਜਿਉਂਦਿਆਂ ਜੀ ਵਾਹ ਵਾਹ ਨਹੀਂ ਮੰਗਣੀ ਤੇ ਮਰਨ ਤੋਂ ਬਾਅਦ ਵੀ ਵਾਹ ਵਾਹ ਨੂੰ ਨਹੀਂ ਲੋਚਣਾ ਜੀ, ਵੀ ਮਰਨ ਤੋਂ ਬਾਅਦ ਸਾਡੀ ਵਾਹ ਵਾਹ ਹੋਏਗੀ ਪਿੱਛੋਂ ਜੀ। ਚਲੋ ਵਾਹ ਵਾਹ ਦੀ ਗੱਲ ਤੇ ਇੱਕ ਪਾਸੇ ਜੀ, ਆ ਜਿਹੜੀ ਜੀ ਵੀ ਨਿੱਕਾ ਜਿਹਾ ਮਾਸ ਦਾ ਟੁਕੜਾ ਅੰਦਰ ਲੱਗਾ, ਇਹ ਨਹੀਂ ਤੇ ਟਿਕਦਾ ਬੰਦੇ ਦਾ ਜੀ। ਤੇ ਸੱਚੀ ਗੱਲ ਚ ਆ ਜੇ ਜੀਵ ਦਾ ਰਸ ਬੰਦੇ ਦਾ ਘੱਟ ਜੇ ਤੇ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਬੰਦ ਹੋ ਜਾਣਗੀਆਂ ਜੀ, ਖਾਣ ਪੀਣ ਵਾਲੀਆਂ, ਜਦੋਂ ਖਾਣੀ ਦਾਲ ਹੈ ਜੀ, ਹਾਂਜੀ ਸਾਦਾ ਭੋਜਨ ਛਕਣਾ ਤੇ ਫਿਰ ਕਿੱਥੋਂ ਇਹਨਾਂ ਚੀਜ਼ਾਂ ਨੇ ਆਉਣਾ ਜੀ। ਬੜੀ ਔਖੀ ਖੇਡ ਹੈ, ਬੜੀ ਔਖੀ ਖੇਡ, ਕੋਈ ਨਾ ਕੋਈ ਕਾਮਨਾ ਫਿਰ ਵੀ ਬੰਦਾ ਰੱਖ ਹੀ ਲੈਂਦਾ ਜੀ। ਇਸ ਕਰਕੇ ਅਰਦਾਸ ਬੇਨਤੀ ਕਰਿਆ ਕਰੋ ਮਹਾਰਾਜ, ਸਿੱਧੇ ਸਾਦੇ ਜੇ ਬੰਦੇ ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਕਰਦੇ, ਜਿਹੋ ਜਿਹਾ ਵੀ ਕਰਦੇ ਪ੍ਰਵਾਨ ਕਰ ਲਓ ਮਹਾਰਾਜ, ਪ੍ਰਵਾਨ ਕਰ ਲਓ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਦਾਵਾ ਕੋਈ ਨੀ ਨਾ ਜੀ, ਦਾਵਾ ਕੋਈ ਨੀ, ਇੱਕ ਗੱਲ ਤੇ ਪੱਕੀ, ਚਲੋ ਕਥਾ ਰੱਖ ਕੇ ਸੁਣ ਕੇ ਪੜ੍ਹ ਕੇ ਫੁਰਨਾ ਬਣਿਆ ਵੀ ਮਨ ਵਿੱਚ ਕਾਮਨਾ ਨਹੀਂ ਰੱਖਣੀ ਚਾਹੀਦੀ ਵੀ ਆਹ ਵੀ ਮਿਲੇ ਆਹ ਵੀ ਮਿਲੇ, ਕਾਮਨਾਵਾਂ ਹੁੰਦੀਆਂ ਜੀ ਫਿਰ ਵਿਕਾਰ ਪੈਦਾ ਹੋ ਜਾਂਦੇ ਜੀ। ਹਾਂਜੀ ਵਿਕਾਰ ਪੈਦਾ ਹੋ ਜਾਂਦੇ ਜੀ, ਤੁਸੀਂ ਵੇਖ ਲਿਓ ਕਿਸੇ ਨਾ ਕਿਸੇ ਚੀਜ਼ ਦੀ ਮੰਗ ਅੰਦਰ ਪੈਦਾ ਹੋਏਗੀ, ਉੱਥੋਂ ਵਿਕਾਰ ਪੈਦਾ ਹੋਏਗਾ ਜੀ, ਕਿਤੇ ਨਾ ਕਿਤੋਂ ਅੰਦਰੋਂ ਮਨ ਬੋਲੇਗਾ ਜੀ ਵੀ ਇਹ ਚੀਜ਼ ਮੈਨੂੰ ਮਿਲੇ ਜੀ। ਜਦੋਂ ਬੋਲਦਾ ਜੀ ਫਿਰ ਬੰਦਾ ਪ੍ਰਾਪਤੀ ਵਾਸਤੇ ਕਈ ਕੁਛ ਕਰਦਾ ਜੀ। ਮਹਾਰਾਜ ਕਹਿਣ ਲੱਗੇ ਮੱਖਣ ਸ਼ਾਹ, ਜਿਹੜਾ ਇਹਨਾਂ ਨੇ ਪਾਪ ਕੀਤਾ ਉਹਦਾ ਪਿੱਛੇ ਕਾਰਨ ਕਾਮਨਾ ਹੈਗੀ ਜੀ, ਕਾਮਨਾ ਜੀ। ਕੀ ਕਾਮਨਾ ਜੀ? ਗੁਰਤਾਗੱਦੀ ਦੀ ਕਾਮਨਾ ਜੀ, ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸਾਡੀ ਜਿਹੜੀ ਕਾਮਨਾ ਨਾ ਜੀ, ਇਹ ਛੋਟੀ ਕਾਮਨਾ ਹੁੰਦੀ ਹੈ ਜੀ, ਸਾਡੀ ਗੱਡੀ ਦੀ ਕਾਮਨਾ ਹੋ ਜਾਏਗੀ ਜੀ, ਹਾਂਜੀ ਸਾਡੀ ਕੋਠੀ ਦੀ ਕਾਮਨਾ ਹੋ ਸਕਦੀ ਹੈ। ਧੀਰ ਮੱਲ ਦੀ ਕਾਮਨਾ ਦੁਨੀਆਦਾਰਾਂ ਨਾਲ ਨਹੀਂ ਮਿਲਦੀ ਜੀ, ਉਹਦੀ ਵੱਡੀ ਕਾਮਨਾ ਸੀ, ਉਹਦੀ ਕਾਮਨਾ ਸਿੱਧੀ ਗੁਰਤਾਗੱਦੀ ਹੈਗੀ ਜੀ, ਸਿੱਧਾ ਜਗਤ ਦਾ ਮਾਲਕ ਬਣਨਾ, ਉਹਨੇ ਵੱਡੀ ਕਾਮਨਾ ਰੱਖ ਲਈ ਜੀ। ਮਹਾਰਾਜ ਕਹਿੰਦੇ ਕਾਮਨਾਵਾਂ ਤੋਂ ਮੰਗਾਂ ਤੋਂ ਵਿਕਾਰ ਪੈਦਾ ਹੁੰਦੇ ਜੀ, ਮੰਗਾਂ ਤੋਂ। ਹੁਣ ਮੰਗ ਪੂਰੀ ਨਹੀਂ ਹੋ ਰਹੀ ਬੰਦਾ ਗਲਤ ਕੰਮ ਕਰਨ ਲੱਗ ਪੈਂਦਾ ਜੀ। ਮਹਾਰਾਜ ਕਹਿਣ ਲੱਗੇ ਧੀਰ ਮੱਲ, ਵਾਹਿਗੁਰੂ ਮੱਖਣ ਸ਼ਾਹ, ਆਪਣਾ ਕੰਮ ਨਾਮ ਜਪਣਾ ਹੈਗਾ, ਆਪਣਾ ਕੰਮ ਮਾਰਨਾ ਕੁੱਟਣਾ ਨਹੀਂ ਹੈਗਾ ਜੀ, ਗੱਜ ਕੇ ਆਖੋ ਵਾਹਿਗੁਰੂ। ਇਹਨੂੰ ਦੂਜਾ ਮਾਰ ਕਟਾਪਾ ਨਹੀਂ ਵੀ ਬਿਲਕੁਲ ਹੀ ਠੰਡੇ ਹੋ ਕੇ ਬਹਿ ਜਾਣਾ, ਉਹ ਜਿੱਥੇ ਟੁੰਕਾਰ ਅੱਜ ਹਮਾਹੀਲ ਤੇ ਦਰ ਗੁਜਸਤ ਵੀ ਕਰਨਾ ਜੀ। ਪਰ ਇੱਥੇ ਸੱਚੇ ਪਾਤਸ਼ਾਹ ਤੀਰ ਮੱਲ ਨੂੰ ਕਹਿੰਦੇ, ਕਾਮ ਮੂਲ ਹੈ ਸਕਲ ਵਿਕਾਰੇ, ਜਿੰਨੇ ਵਿਕਾਰ ਨੇ ਸਾਰਿਆਂ ਦੇ ਮੂਲ ਜਿਹੜੇ ਉਹ ਕਾਮਨਾਵਾਂ ਨੇ, ਇੱਛਾਵਾਂ ਨੇ। ਹਾਂਜੀ,
ਕਾਮ ਬਿਨਾਸੈ ਸੁਮਤ ਵਿਚਾਰੇ।
ਤੇ ਹੁਣ ਸੁਣੋ, ਜਿਹਦੇ ਅੰਦਰ ਕਾਮਨਾ ਪੈਦਾ ਹੋ ਜੇ, ਐ ਸਾਵਧਾਨ ਹੋਵੋ, ਸਾਵਧਾਨ। ਹਾਂ, ਗੱਜ ਕੇ ਆਖੋ ਵਾਹਿਗੁਰੂ। ਕਾਮਨਾ ਚੰਗੀ ਹੈ ਤੇ ਗੱਲ ਵੱਖਰੀ ਹੈ, ਜੇ ਕਿਤੇ ਕਾਮਨਾ ਮਾੜੀ ਹੋ ਜੇ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਮੱਖਣ ਸ਼ਾਹ, ਮਾੜੀ ਕਾਮਨਾ ਬੰਦੇ ਦੀ ਮਤ ਵਿਗਾੜ ਦਿੰਦੀ। ਕਹਿਣ ਲੱਗੇ ਜੀ, ਮਤ ਵਿਗਾੜ ਦਿੰਦੀ, ਬੁੱਧੀ ਭ੍ਰਿਸ਼ਟ ਕਰ ਦਿੰਦੀ ਜੀ। ਕਾਮ ਬਿਨਾਸਹਿ ਸੁਮਤ ਵਿਚਾਰੇ, ਸੁਮਤ ਕਹਿੰਦੇ ਚੰਗੀ ਮਤ ਨੂੰ ਜੀ, ਚੰਗੀ ਮਤ ਨੂੰ ਨਾ ਜੀ ਵਿਗਾੜ ਦਿੰਦੀ ਹੈ ਜੀ ਉਹ। ਹਾਂਜੀ,
ਪੁੰਨ ਇਹ ਬਿਨਾ ਉਪਾਏ ਨਸੰਤੇ,
ਹਾਂਜੀ,
ਜਨਮ ਮਰਨ ਕੋ ਦੇਤ ਅਨੰਤੇ,
ਹਾਂਜੀ,
ਤੂੰ ਸਤਿਗੁਰ ਕੋ ਸਿੱਖ ਮਹਾਨਾ,
ਹਾਂਜੀ,
ਸਤਗੁਣ ਧਰ ਜਿਸ ਤੇ ਸ਼ੁਭ ਜਾਨਾ।
ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਤੂੰ ਨਾਮ ਜਪ, ਕਹਿਣ ਲੱਗੇ ਤੂੰ ਸਾਡਾ ਸਿੱਖ ਹੈ, ਇਹਨਾਂ ਦੀਆਂ ਰੀਸਾਂ ਕਰਨ ਲੱਗ ਪਏ ਤੇ ਜਨਮ ਦਾ ਚੱਕਰ ਖਰਾਬ ਹੋ ਜਾਏਗਾ। ਕਹਿਣ ਲੱਗੇ, ਤੇ ਸੱਚੀ ਗੱਲ ਹੈ, ਮੈਂ ਵੀ ਵੇਖਿਆ ਜੀ, ਅਗਿਆਨੀ ਲੋਕ ਕਈ ਪੜ੍ਹ ਕੇ ਨਾ ਜੀ ਡੈਕਸਾਂ ਤੇ ਬਹਿ ਕੇ ਗੁਰਮਤਿ ਦੀ ਪੜ੍ਹਾਈ ਕਰਦੇ ਜੀ, ਤੇ ਫਿਰ ਉਹਨਾਂ ਦਾ ਕੰਮ ਕੋਈ ਨਹੀਂ, ਚਾਰ ਕਿਤਾਬਾਂ ਪੜ੍ਹ ਕੇ ਗੁਰੂ ਸਾਹਿਬ ਦੀਆਂ ਕੀਤੀਆਂ ਹੋਈਆਂ ਗੱਲਾਂ ਤੇ ਸ਼ੰਕੇ ਕਰਦੇ ਜੀ, ਤੇ ਉਹ ਸਵਾਲ ਕਰਦੇ ਜੀ। ਤੇ ਮੈਂ ਹੁਣ ਬਹੁਤਿਆਂ ਦੇ ਜਵਾਬ ਦੇਣੇ ਛੱਡ ਤੇ, ਪਤਾ ਕਿਉਂ ਜੀ, ਜਦੋਂ ਬੰਦਾ ਫਿਰ ਉਹਨਾਂ ਨੂੰ ਜਵਾਬ ਦੇਣ ਲੱਗ ਪਏ ਤੇ ਆਪਣੀ ਬੁੱਧੀ ਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਜੀ ਉਹਦਾ ਜੀ, ਆਪਣਾ ਹੀ ਧਿਆਨ ਜਿਹੜਾ ਉਹ ਕਥਾ ਵਾਲੇ ਪਾਸੋਂ ਹਟ ਕੇ ਤੇ ਹੋਰ ਪਾਸੇ ਤੁਰਿਆ ਫਿਰਦਾ ਰਹਿੰਦਾ ਜੀ। ਇਹ ਤੇ ਰੱਬ ਦੇ ਮਾਰੇ ਹੋਏ ਬੰਦੇ ਜੀ, ਅਸੀਂ ਚੁੱਪ ਕਰਕੇ ਆਪਣਾ ਕੰਮ ਕਰੀ ਚੱਲੀਏ, ਇਹ ਨਿੰਦਕ ਟੋਲਾ ਵੀ ਕਿਰਤ ਨਿੰਦਕ ਕਾ ਤੁਰ ਹੀ ਪਾਇਆ। ਅੱਜ ਕੇ ਆਖੋ ਵਾਹਿਗੁਰੂ। ਜਿਹੜਾ ਨਿੰਦਕ ਆ ਨਾ, ਨਿੰਦਕ ਨਿੰਦਾ ਕਰਨੀ ਧੁਰੋਂ ਹੀ ਉਹਦੀ ਕਿਸਮਤ ਚ ਲਿਖੀ ਹੈ ਜੀ, ਤੇ ਅਸੀਂ ਕਿਵੇਂ ਰੋਕ ਲਵਾਂਗੇ ਜੀ ਉਹਨੂੰ ਜੀ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਹਨਾਂ ਕਾਮਨਾਵਾਂ ਵਿੱਚ ਪਿਆ ਜਨਮ ਮਰਨ ਖਰਾਬ ਹੋ ਜਾਂਦਾ, ਅਸੀਂ ਨੀ ਇਹਨਾਂ ਦੀ ਰੀਸ ਕਰਨੀ। ਕਹਿਣ ਲੱਗੇ, ਹਾਂਜੀ,
ਧੀਰ ਮੱਲ ਕੀ ਵਸਤੂ ਸਰਬਾ।
ਤੇ ਹੁਣ ਸਾਰੇ ਸਾਵਧਾਨ ਹੋਵੋ, ਹਾਂ, ਤੇ ਹੱਥ ਜੋੜ ਕੇ ਆਖੋ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਮਹਾਰਾਜ ਕਹਿਣ ਲੱਗੇ, ਮੱਖਣ ਸ਼ਾਹ, ਤੀਰ ਮੱਲ ਦੇ ਤੂੰ ਲੀੜੇ ਤੱਕ ਚੁੱਕ ਕੇ ਲੈ ਆਇਆ। ਕਹਿਣ ਲੱਗੇ, ਉਹਦੇ ਕੱਪੜੇ ਚੁੱਕ ਲਿਆਇਆ, ਉਹਦੇ ਭਾਂਡੇ ਚੁੱਕ ਲਿਆਇਆ, ਸਭ ਕੁਝ ਚੁੱਕ ਲਿਆਇਆ। ਹਾਂਜੀ,
ਫੇਰ ਦੇਹੋ ਤਿੰਨ ਢਿੱਗ ਯੁੱਧ ਦਰਬਾ।
ਸੱਚੇ ਪਾਤਸ਼ਾਹ ਕਹਿਣ ਲੱਗੇ, ਮੱਖਣ ਸ਼ਾਹ, ਜੇ ਸਾਡੀ ਗੱਲ ਮੰਨੇ ਤੇ ਜਾ ਕੇ ਤੀਰ ਮੱਲ ਨੂੰ ਸਾਰਾ ਸਮਾਨ ਵਾਪਸ ਕਰਕੇ ਆ। ਕਹਿਣ ਲੱਗੇ, ਵਾਪਸ ਕਰਕੇ ਆ। ਕਹਿਣ ਲੱਗੇ, ਹਾਂਜੀ,
ਜੋ ਹਮਰੇ ਢਿੱਗ ਧਨ ਅਰਪਾਇਓ,
ਹਾਂਜੀ,
ਸਭ ਦੇਵੋ ਤੇ ਢਿੱਗ ਪਹੁੰਚਾਇਓ।
ਜਿਹੜੀ ਸਾਡੇ ਕੋਲ ਮਾਇਆ ਸੀ ਨਾ, ਜਿਹੜੀ ਤੂੰ ਵੀ 500 ਮੋਹਰ ਰੱਖੀ ਸੀ ਜਾਂ ਸੰਗਤਾਂ ਨੇ ਮਾਇਆ ਰੱਖੀ ਸੀ, ਉਹਦੀ ਮਾਇਆ ਤੇ ਵਾਪਸ ਕਰਨੀ ਹੈ, ਸਾਡੀ ਮਾਇਆ ਵੀ ਉਹਨੂੰ ਦੇ ਆ। ਕਹਿਣ ਲੱਗੇ, ਸਾਡੀ ਮਾਇਆ ਵੀ ਦੇ ਆ। ਹੁਣ ਇੱਥੇ ਅਸੀਂ ਕੀ ਆਖਾਂਗੇ ਜੀ, ਦੂਜੇ ਦੀ ਚੀਜ਼ ਦੀ ਕਾਮਨਾ ਤਾਂ ਛੱਡੋ, ਜਿਹੜੀ ਚੀਜ਼ ਆਪਣੀ ਹੈ ਉਹਦਾ ਦਾਵਾ ਵੀ ਨਹੀਂ ਕਰਨਾ ਜੀ, ਉਹਦਾ ਦਾਵਾ ਵੀ ਨਹੀਂ ਕਰਨਾ, ਫਿਰ ਜਾ ਕੇ ਨਾਮ 'ਚ ਸੁਰਤ ਟਿਕਣੀ ਸ਼ੁਰੂ ਹੁੰਦੀ ਜੀ ਬੰਦੇ ਦੀ ਜੀ। ਅਤੇ ਸੱਚੀ ਗੱਲ ਹੈ ਜੀ, ਜਿੰਨਾ ਚਿਰ ਚੀਜ਼ਾਂ ਨਾਲ ਪਿਆਰ ਹੈ, ਕਿੱਥੇ ਨਾਮ ਨਾਲ ਪਿਆਰ ਪੈਦਾ ਹੁੰਦਾ ਜੀ। ਹਾਂਜੀ,
ਮਨ ਉਦਵੇਗ ਕੋ ਨਿਬਲ ਕਰੀਜੈ,
ਹਾਂਜੀ,
ਹੋਏ ਹੋਏ ਪ੍ਰਸੰਨ ਇਹ ਸਭ ਤਿਸ ਦੀਜੈ।
ਸੱਚੇ ਪਾਤਸ਼ਾਹ ਕਹਿੰਦੇ, ਘਬਰਾ ਕੇ ਨਾ ਤਈ, ਦੁਖੀ ਹੋ ਕੇ ਨਾ ਚੀਜ਼ਾਂ ਵਾਪਸ ਕਰਕੇ ਆਈ, ਖੁਸ਼ ਹੋ ਕੇ ਚੀਜ਼ਾਂ ਵਾਪਸ ਕਰਕੇ ਆ ਜੀ, ਖੁਸ਼ ਹੋ ਕੇ ਜੀ। ਤੇ ਇੰਨੇ ਜ਼ੋਰ ਦੇ ਨਾਲ ਚੀਜ਼ਾਂ ਲੈ ਕੇ ਆਏ ਹੋਣ ਜੀ, ਤੇ ਦੱਸ ਕੇ ਆਏ ਹੋਣ ਵੀ ਹੈਗੇ ਆ, ਤੇ ਫਿਰ ਨਿਮਰਤਾ ਦੇ ਨਾਲ ਚੀਜ਼ਾਂ ਵਾਪਸ ਕਰਨੀਆਂ ਸੌਖੀ ਗੱਲ ਥੋੜੀ ਹੈਗੀ ਸੀਗੀ ਜੀ। ਕੁਝ ਗੱਲਾਂ ਐਸੀਆਂ ਬੰਦੇ ਨੂੰ ਪਤਾ ਵੀ ਇਹ ਗੱਲਾਂ ਸਹੀ ਨੇ ਜੀ, ਪਰ ਸੱਚ ਆ ਮੰਨੀਆਂ ਨਹੀਂ ਜਾਂਦੀਆਂ ਜੀ ਬੰਦੇ ਕੋਲੋਂ ਜੀ, ਪਤਾ ਵੀ ਆ ਵੀ ਸਹੀ ਹੈ, ਜ਼ੋਰ ਨਹੀਂ ਹੈਗਾ ਜੀ ਕੋਈ ਜੀ ਅੰਦਰ, ਨਹੀਂ ਕਰਨ ਦਿੰਦਾ ਜੀ ਕੰਮ ਜੀ। ਉਹ ਮਹਾਰਾਜ ਕਹਿਣ ਲੱਗੇ ਖੁਸ਼ ਹੋ ਕੇ ਚੀਜ਼ਾਂ ਉਹਨੂੰ ਵਾਪਸ ਕਰਕੇ ਆ ਸਾਰੀਆਂ। ਹਾਂਜੀ
ਬਾਹਰੋਂ ਤੁਝ ਨੀਕੇ ਉਪਦੇਸ਼
ਅੱਛਾ ਜੇ ਤੂੰ ਚੀਜ਼ਾਂ ਵਾਪਸ ਕਰ ਆਏਗਾ ਨਾ ਤੇ ਅਸੀਂ ਤੈਨੂੰ ਬਹੁਤ ਸੋਹਣਾ ਉਪਦੇਸ਼ ਦਿਆਂਗੇ। ਬਹੁਤ ਸੋਹਣਾ ਉਪਦੇਸ਼। ਹਾਂਜੀ
ਲਖਹੋ ਸੁਭਾ ਸ਼ੁਭ ਤਜੋ ਕਲੇਸ਼
ਬਸ ਇਹ ਚੀਜ਼ਾਂ ਵਾਪਸ ਕਰਕੇ ਆ ਇਹਦੇ ਚ ਲਾਭ ਹੀ ਲਾਭ ਹੈਗਾ। ਲਾਭ ਹੀ ਲਾਭ ਚੀਜ਼ਾਂ ਵਾਪਸ ਕਰ ਆ ਸਾਰੀਆਂ ਇਹਦੇ ਵਿੱਚ ਲਾਭ ਹੀ ਲਾਭ ਹੈਗਾ। ਹਾਂਜੀ
ਸਤਿਗੁਰ ਮਿਲਨ ਸਫਲ ਹੋਏ ਜਾਵੇ ਜਨਮ ਮਰਨ ਤੇ ਥਿਰਤਾ ਪਾਵੇ।
ਮੱਖਣ ਸ਼ਾਹ ਤੂੰ ਸਾਰੀਆਂ ਚੀਜ਼ਾਂ ਤੀਰ ਮਲ ਨੂੰ ਵਾਪਸ ਕਰਕੇ ਆ ਤੈਨੂੰ ਇਹੋ ਜਿਹਾ ਉਪਦੇਸ਼ ਦਿਆਂਗੇ ਜਿਹਨੂੰ ਸੁਣ ਕੇ ਹੀ ਤੇਰਾ ਜਨਮ ਸਫਲ ਹੋਏਗਾ। ਕਹਿਣ ਲੱਗੇ ਕਮਾ ਕੇ ਹੋ ਜਾਏਗਾ, ਸੁਣ ਕੇ ਤੇ ਕਮਾ ਕੇ ਤੇਰਾ ਜੀਵਨ ਸਫਲ ਹੋ ਜਾਏਗਾ। ਤੂੰ ਇੱਕ ਵਾਰੀ ਛੱਡ ਕੇ ਤੇ ਆ ਸਾਰਾ ਕੁਝ, ਤੈਨੂੰ ਇਹੋ ਜੀ ਇਹੋ ਜਿਹਾ ਉਪਦੇਸ਼ ਦਿਆਂਗੇ। ਅਸਲ ਵਿੱਚ ਜਦੋਂ ਬੱਚਿਆਂ ਦਾ ਇਸ ਤਰ੍ਹਾਂ ਹੋ ਜਾਏ ਤੇ ਮਾਂ ਪਿਓ ਕੀ ਕਹਿੰਦਾ ਵੀ ਤੂੰ ਆਹ ਚੀਜ਼ ਉਹਨੂੰ ਦੇ ਦੇ, ਤੈਨੂੰ ਇਹ ਤੋਂ ਵੱਡੀ ਚੀਜ਼ ਲੈ ਕੇ ਦਿਆਂਗੇ ਜੀ। ਤੇ ਇਹ ਅੰਦਰ ਦੀ ਖੇਡ ਸੀਗੀ ਜੀ। ਗੁਰੂ ਸਾਹਿਬ ਕਹਿੰਦੇ ਤੂੰ ਵਸਤੂਆਂ ਦੇ ਕੇ ਤੈਨੂੰ ਬੜੀ ਵਧੀਆ ਗੱਲ ਦੱਸਾਂਗੇ ਜੀ ਇੱਕ। ਹਾਂਜੀ
ਸੁਨ ਮੱਖਣ ਕਰ ਜ਼ੋਰ ਬਖਾਨਾ ਜਿਨਹੋ ਕੀਨ ਅਪਮਾਨ ਮਹਾਨਾ।
ਮੱਖਣ ਸ਼ਾਹ ਦੇ ਵਸ ਦੀ ਗੱਲ ਨੀ ਸੀ ਇਹ ਜੀ। ਉਹਨੇ ਹੱਥ ਜੋੜੇ ਹੇ ਸੱਚੇ ਪਾਤਸ਼ਾਹ ਜਿੰਨਾ ਪਾਪੀਆਂ ਦੁਸ਼ਟਾਂ ਨੇ ਇੰਨਾ ਮਹਾਨ ਅਪਰਾਧ ਕੀਤਾ ਵੇ ਮੇਰੇ ਸੱਚੇ ਪਾਤਸ਼ਾਹ ਦੇ ਚਿਹਰੇ ਵੱਲ ਗੋਲੀ ਚਲਾਈ ਹੋਏ। ਹਾਂਜੀ
ਪ੍ਰਾਣਾ ਤੱਕ ਲਓ ਕਰ ਅਪਰਾਧ
ਮੇਰਾ ਤੇ ਵਸ ਨਹੀਂ ਚੱਲਿਆ, ਮੈਂ ਤੇ ਲੈ ਕੇ ਹੀ ਨਹੀਂ ਆਉਣੇ, ਉੱਥੇ ਹੀ ਮਾਰਨੇ ਸੀਗੇ ਸਾਰੇ ਜੀਏ ਜੀ। ਇਹ ਤੇ ਉੱਥੇ ਹੀ ਮਾਰਨ ਵਾਲੇ ਸੀਗੇ ਸਾਰੇ। ਹਾਂਜੀ
ਕੁਮਤੀ ਦੁਸ਼ਟ ਕਠੋਰ ਅਸਾਧੂ
ਭੈੜੀ ਮਤ ਵਾਲੇ ਦੁਸ਼ਟ ਤੇ ਬੜੇ ਕਠੋਰ ਬੰਦੇ ਨੇ ਜੀ। ਤੇ ਗੱਲ ਸੱਚੀ ਹੈ ਜੀ, ਸ਼ੀਏ ਮਸੰਦ ਨੂੰ ਛੱਡ ਤੇ ਦੇਣਾ ਜੀ ਤੇ ਸ਼ੀਏ ਨੇ ਨਾ ਜੀ ਜਾ ਕੇ ਵਾਪਸ ਪਤਾ ਕੀ ਕਹਿਣਾ ਹੈ ਮੱਖਣ ਸ਼ਾਹ ਵੀ ਠੀਕ ਹੈ ਜੀ, ਕਹਿਣਾ ਵੇਖਿਆ ਸਾਡਾ ਕੁਛ ਵਿਗਾੜ ਨਹੀਂ ਸਕੇ ਜੀ, ਏਤਾਂ ਦੀਆਂ ਗੱਲਾਂ ਬਾਅਦ ਚੋਂ ਕਰਨੀਆਂ। ਮਹਾਰਾਜ ਇਹ ਬੜੇ ਕਠੋਰ ਹੈਗੇ ਨੇ, ਬੜੀ ਭੈੜੀ ਮਤ ਵਾਲੇ ਨੇ। ਹਾਂਜੀ
ਤਿੰਨ ਪਰ ਮ੍ਰਿਦੁਲ ਸ਼ਿਮਾ ਬਹੁ ਕਰਨੀ ਨੀਤ ਬਿਖੈ ਇਹ ਨੀਕ ਨਾ ਬਰਨੀ।
ਸੱਚੇ ਪਾਤਸ਼ਾਹ ਇਹਨਾਂ ਨੂੰ ਮਾਫ ਕਰਨਾ ਇਹ ਠੀਕ ਨਹੀਂ ਹੈਗਾ ਸੱਚੇ ਪਾਤਸ਼ਾਹ, ਇਹ ਤੇ ਕਿਤੇ ਵੀ ਠੀਕ ਨਹੀਂ ਹੈਗਾ, ਇਹਨਾਂ ਨੂੰ ਮਾਫ ਕਰ ਦੇਣਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇਹਨਾਂ ਨੂੰ ਮਾਫ ਨਹੀਂ ਕਰਨਾ ਚਾਹੀਦਾ ਸੱਚੇ ਪਾਤਸ਼ਾਹ, ਇਹ ਮੇਰਾ ਮਨ ਨਹੀਂ ਮੰਨਦਾ ਇਹਨਾਂ ਨੂੰ ਮਾਫ ਕਰਨ ਵਾਸਤੇ। ਹਾਂਜੀ
ਕਿਉਂ ਤੁਮ ਦੁਸ਼ਟ ਅਵਗਿਆ ਸਹੋ ਅਬ ਹੇ ਪ੍ਰਭੂ ਮੋਹੇ ਸੋ ਕਹੋ।
ਮਹਾਰਾਜ ਕਹਿੰਦੇ ਨਹੀਂ ਮੱਖਣ ਸ਼ਾਹ ਮਾਫ ਕਰ ਦੇ। ਤੇ ਮੱਖਣ ਸ਼ਾਹ ਹੁਣ ਆਖਿਆ ਮਹਾਰਾਜ ਤੁਸੀਂ ਥੋੜੀ ਕੋਈ ਮਾੜਾ ਕੰਮ ਕਰਨ ਦੇ ਹੋ, ਸਜ਼ਾ ਤੇ ਮੈਂ ਦੇਣੇ ਇਹਨਾਂ ਨੂੰ ਤੇ ਮੈਨੂੰ ਆਪਣੀ ਸ਼ਰਧਾ ਪੂਰੀ ਕਰ ਲੈਣ ਦਿਓ। ਹਾਂਜੀ
ਨਿਜ ਸਿੱਖ ਤੇ ਸੁਣ ਕਰ ਇਹ ਬੈਨ ਕਿਰਪਾ ਦ੍ਰਿਸ਼ਟ ਜੁੱਤ ਸੁੰਦਰ ਨੈਣ।
ਤੇ ਸੱਚੇ ਪਾਤਸ਼ਾਹ ਨੇ ਮੱਖਣ ਸ਼ਾਹ ਵੱਲ ਵੇਖਿਆ ਵੀ ਮੱਖਣ ਸ਼ਾਹ ਦੇ ਅੰਦਰ ਪ੍ਰਵਾਨ ਨਹੀਂ ਕਰਨ ਦਿਆ ਵਸਤੂਆਂ ਵਾਪਸ ਕਰਨ ਵਾਸਤੇ, ਮੱਖਣ ਸ਼ਾਹ ਅੰਦਰੋਂ ਤਿਆਰ ਨਹੀਂ ਹੈਗਾ ਜੀ। ਹਾਂਜੀ
ਧੀਰ ਮਲ ਕੀ ਵਸਤ ਹਟਾਵਨ ਦਰਬ ਸਰਬ ਕੋ ਤਿਸੇ ਦਿਵਾਵਨ।
ਤੇ ਸੱਚੇ ਪਾਤਸ਼ਾਹ ਚਾਹੁੰਦੇ ਨੇ ਵੀ ਧੀਰ ਮਲ ਦੀਆਂ ਵਸਤੂਆਂ ਵਾਪਸ ਪਹੁੰਚ ਜਾਣ ਜੀ। ਸੱਚੀ ਗੱਲ ਚ ਕਈ ਵਾਰੀ ਇੱਕ ਵਸਤੂ ਹੀ ਘਰ ਵਿੱਚ ਐਸੀ ਆ ਜਾਂਦੀ ਜੀ ਜਿਹੜੇ ਘਰ ਦਾ ਸਾਰਾ ਸੰਤੁਲਨ ਵਿਗਾੜ ਕੇ ਰੱਖ ਦਿੰਦੀ ਜੀ। ਤੁਸੀਂ ਵੇਖ ਲਓ ਆਪਾਂ ਸੰਸਾਰੀ ਬੰਦੇ ਹਾਂ ਜੀ, ਇੱਕ ਵਸਤੂ ਚ ਘਰ ਵਿੱਚ ਐਸੀ ਆਉਂਦੀ ਸਾਰੇ ਘਰ ਦਾ ਹੀ ਸੰਤੁਲਨ ਵਿਗਾੜ ਕੇ ਰੱਖ ਦਿੰਦੀ ਜੀ। ਹਾਂਜੀ ਫਿਰ ਦੱਸੋ ਵੀ ਵਸਤੂ ਚੰਗੀ ਹੋਈ ਕਿ ਮਾੜੀ ਹੋਈ ਜੀ, ਇਹ ਤੋਂ ਚੰਗਾ ਤੇ ਸ਼ੋਰੂਮ ਚ ਹੀ ਰਹਿੰਦੀ ਜੀ ਉਹ ਜੀ, ਹੈ ਆ ਕੇ ਘਰ ਵਿੱਚ ਲੀਲਾ ਪਾ ਦਿੱਤੀ ਨਵੀਂ ਜੀ। ਮਹਾਰਾਜ ਸੱਚੇ ਪਾਤਸ਼ਾਹ ਚਾਹੁੰਦੇ ਵੀ ਇਹ ਚਲੇ ਜਾਣ, ਇਹ ਵਾਪਸ ਚਲ ਜੇ ਸਾਰਾ ਧੰਨ। ਹਾਂਜੀ
ਕਿਰਪਾ ਨਿਧਾਨ ਆਪਣ ਪਿਭਾਰ ਆਏ ਕਹਿਓ ਚਹਿਤ ਸ਼ੁਭ ਮਤ ਦਰਸਾਏ।
ਕਮਾਲ ਦੀ ਗੱਲ ਇਹ ਹੈ ਇੱਕ ਬੰਨੇ ਪੂਰਾ ਧਨ ਖੋਣ ਦਾ ਯਤਨ ਕੀਤਾ ਜਾਂਦਾ ਵੀ ਖੋ ਲਿਆ ਜਾਏ ਜੀ, ਤੇ ਦੂਜੇ ਬੰਨੇ ਪੂਰਾ ਯਤਨ ਧਨ ਦੇਣ ਦਾ ਕੀਤਾ ਜਾਂਦਾ ਵੀ ਦੇ ਦਿੱਤਾ ਜਾਏ ਜੀ। ਕਿੰਨਾ ਫਰਕ ਹੈ ਜੀ। ਮਹਾਰਾਜ ਨੇ ਹੁਣ ਇਰਾਦਾ ਬਣਾਇਆ ਵੀ ਮੱਖਣ ਸ਼ਾਹ ਦਾ ਮਨ ਬਦਲਿਆ ਜਾਏ ਜੀ। ਹਾਂਜੀ
ਸਤਿਗੁਣ ਸਗਰੇ ਗਿਆਨ ਯੁਤ ਰਿਦਾ ਸਦਰ ਜਨਕੇਰ।
ਹਾਂਜੀ
ਸਿੱਖ ਕੋ ਕਰਨ ਨਿਹਾਲ ਪੁੰਨ ਬੋਲੇ ਸਤਿਗੁਰ ਫੇਰ।
ਫਿਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਸਿੱਖ ਨੂੰ ਨਿਹਾਲ ਕਰਨ ਵਾਸਤੇ ਇਸ ਤਰ੍ਹਾਂ ਦੇ ਬੋਲ ਸੱਚੇ ਪਾਤਸ਼ਾਹ ਮਹਾਰਾਜ ਨੇ ਬੋਲੇ ਜੀ। ਹਾਂਜੀ,
ਕਰਨੀ ਸ਼ਿਮਾ ਮਹਾ ਤਪ ਜਾਨ,
ਮਹਾਰਾਜ ਨੇ ਜਿਹੜੇ ਬਚਨ ਗਏ, ਬਚਨ ਤੇ ਬੜੇ ਗੈਰ ਗੰਭੀਰ ਨੇ ਜੀ। ਮੁੱਖ ਮੁੱਖ ਮੈਂ ਬਚਨ ਤੁਹਾਨੂੰ ਦੱਸਣਿਆ ਜਿਹੜੇ ਸਾਡੇ ਦਿਮਾਗ ਵਿੱਚ ਬੁੱਧੀ ਵਿੱਚ ਬੈਠ ਜਾਣ ਜੀ। ਮਹਾਰਾਜ ਨੇ ਫਿਰ ਨਾ ਜੀ ਕੱਲੀ ਕਥਾ ਹੀ ਨਹੀਂ ਸੁਣਾਉਣੀ ਜੀ, ਕਥਾ ਦੇ ਨਾਲ ਨਾਲ ਨਾ ਜੀ ਮੱਖਣ ਸ਼ਾਹ ਦਾ ਮਨ ਬਦਲਣਾ ਜੀ। ਮਨ ਜੀ ਗਿਆਨੀ ਕਥਾ ਸੁਣਾ ਸਕਦਾ, ਮਨ ਨਹੀਂ ਬਦਲ ਸਕਦਾ ਤੁਹਾਡਾ ਜੀ, ਮਨ ਗੁਰੂ ਸਾਹਿਬ ਦੀ ਕਿਰਪਾ ਨੇ ਬਦਲਣਾ ਜੀ। ਮਹਾਰਾਜ ਕਹਿੰਦੇ ਮੱਖਣ ਸ਼ਾਹ ਕਰਨੀ ਸ਼ਿਮਾ ਮਹਾ ਤਪ ਜਾਨ, ਕਹਿਣ ਲੱਗੇ ਲੋਕ ਵੱਡਾ ਵੱਡੇ ਤਪ ਕਰਨ ਦੇ ਨੇ, ਕਿਸੇ ਨੂੰ ਮੁਆਫ ਕਰ ਦੇਣਾ ਬੜਾ ਵੱਡਾ ਤਪ ਹੈ। ਕਹਿਣ ਲੱਗੇ ਇਹ ਤਪ ਕਰ, ਕਹਿਣ ਲੱਗੇ ਇਹ ਤਪ ਕਰ, ਤੇ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਤਪ ਕਰਨਾ ਦੀ ਹੈ ਜੀ। ਕਿੱਥੋਂ ਕੋਈ ਕਿਸੇ ਨੂੰ ਮਾਫ ਕਰਕੇ ਰਾਜੀ ਜੀ, ਅਸੀਂ ਆਪਣੀ ਗੱਲ ਕਰੀਏ ਜੀ, ਨਹੀਂ ਵੱਸ ਦੀ ਗੱਲ। ਮਹਾਰਾਜ ਕਹਿੰਦੇ ਮੱਖਣ ਸ਼ਾਹ ਮੁਆਫ ਕਰ ਦੇਣਾ ਬਹੁਤ ਵੱਡਾ ਤਪ ਹੀ। ਕਹਿਣ ਲੱਗੇ ਹਾਂਜੀ
ਸ਼ਿਮਾ ਕਰਨ ਹੀ ਦੈਬੋ ਜਾਨ,
ਤੇ ਜਿੰਨੇ ਦਾਨ ਦੇਣੇ ਨੇ ਨਾ ਦਾਨ, ਇਹਨਾਂ ਸਾਰਿਆਂ ਦਾਨਾਂ ਤੋਂ ਉੱਤੇ ਕਿਸੇ ਨੂੰ ਮੁਆਫ਼ੀ ਦਾ ਦਾਨ ਦੇਣਾ ਜੀ, ਮੁਆਫ਼ੀ ਦਾ ਦਾਨ। ਫਿਰ ਵੇਖੋ ਗੁਰੂ ਸਾਹਿਬ ਦੀ ਖਿਮਾ ਤੇ ਸਾਡੀ ਖਿਮਾ 'ਚ ਬੜਾ ਫਰਕ ਹੈ ਜੀ। ਸਾਡੇ ਕੋਲੋਂ ਕੋਈ ਮਾਫ਼ੀ ਮੰਗੇ ਅਸੀਂ ਤਾਂ ਮਾਫ਼ੀ ਦੇ ਕੇ ਰਾਜੀ ਨਹੀਂ ਹੈਗੇ ਜੀ, ਉਹ ਮਾਫ਼ੀ ਵੀ ਨਹੀਂ ਮੰਗਦੇ, ਗੁਰੂ ਸਾਹਿਬ ਤਾਂ ਵੀ ਮਾਫ਼ ਕਰੀ ਜਾਂਦੇ ਜੀ ਉਹਨਾਂ ਨੂੰ ਜੀ, ਉਹ ਆਕੜਨ ਦੇ ਜੀ ਤੇ ਗੁਰੂ ਸਾਹਿਬ ਮਾਫ਼ ਕਰਨ ਦੇ ਜੀ। ਇਹਨੂੰ ਕਹਿੰਦੇ ਤਾਣ ਹੁੰਦਾ ਹੋਏ ਨਿਤਾਣਾ, ਮਾਣ ਹੁੰਦਾ ਹੋਏ ਨਿਮਾਣਾ, ਅਣ ਹੁੰਦਾ ਆਪ ਸਦਾਏ, ਕੋ ਐਸਾ ਭਗਤ ਸਦਾਏ। ਮਹਾਰਾਜ ਕਹਿੰਦੇ ਬੜਾ ਵੱਡਾ ਦਾਨ ਹੀ ਕਿਸੇ ਨੂੰ ਮਾਫ਼ ਕਰ ਦੇਣਾ, ਬਹੁਤ ਵੱਡਾ ਦਾਨ ਹੈ ਮੱਖਣ ਸ਼ਾਹ। ਹਾਂਜੀ
ਸ਼ਿਮਾ ਸਕਲ ਤੀਰਥ ਅਸ਼ਨਾ,
ਤੂੰ ਮਾਫ਼ ਕਰ ਦੇ 68 ਤੀਰਥਾਂ ਦਾ ਇਸ਼ਨਾਨ ਇੱਥੇ ਮਾਫ਼ ਕਰਨ ਦੇ ਨਾਲ ਹੋ ਜਾਣਾ। ਕਹਿਣ ਲੱਗੇ ਖਿਮਾ ਕਰਨਾ 68 ਤੀਰਥਾਂ ਦਾ ਇਸ਼ਨਾਨ ਹੀ। ਕਹਿਣ ਲੱਗੇ ਹਾਂਜੀ
ਸ਼ਿਮਾ ਕਰਤ ਨਰਕੀ ਕਲਿਆਣ,
ਤੇ ਸ਼ਿਮਾ ਕਰਨ ਦੇ ਨਾਲ ਆਪਣਾ ਵੀ ਕਲਿਆਣ ਹੋ ਜਾਂਦਾ ਤੇ ਦੂਜੇ ਦਾ ਵੀ ਕਲਿਆਣ ਹੋ ਜਾਂਦਾ ਜੀ। ਹਾਂਜੀ ਮਾਫ਼ ਕਰ ਦੇ। ਕਹਿਣ ਲੱਗੇ ਇਹਨੂੰ ਹਾਂਜੀ
ਸ਼ਿਮਾ ਸਮਾਨ ਆਨ ਗੁਣ ਨਾਹੀ, ਯਾਂਤੇ ਸ਼ਿਮਾ ਧਰੋ ਮਨ ਮਾਹੀ।
ਸ਼ਿਮਾ ਕਰਨ ਦੇ ਬਰਾਬਰ, ਮੁਆਫ਼ ਕਰਨ ਦੇ ਬਰਾਬਰ ਹੋਰ ਕੋਈ ਧਨ ਨਹੀਂ ਹੋਏਗਾ। ਇਸ ਕਰਕੇ ਤੂੰ ਆਪਣੇ ਹਿਰਦੇ 'ਚ ਮਾਫ਼ੀ ਵਾਲਾ ਸੁਭਾਅ ਬਣਾ ਲਾ। ਗੁਰਮੁਖੋ ਕਥਾ ਵਿੱਚ ਵੱਡੀਆਂ ਵੱਡੀਆਂ ਅਵਸਥਾਵਾਂ ਕਹਿਣੀਆਂ ਹੀ ਸੌਖੀਆਂ ਹੁੰਦੀਆਂ, ਜਦੋਂ ਬੰਦੇ ਦੇ ਆਪਣੇ ਜੀਵਨ 'ਤੇ ਆਉਂਦਾ ਫਿਰ ਨਹੀਂ ਕਮਾਈਆਂ ਜਾਂਦੀਆਂ ਜੀ। ਅਸੀਂ ਤਾਂ ਅਰਦਾਸ ਬੇਨਤੀ ਤਰਲਾ ਹੀ ਲੈ ਸਕਦੇ ਹਾਂ ਜੀ, ਬੰਦੇ ਦਾ ਮਨ ਬੜੇ ਚਿਰ ਦਾ ਵਿਗੜਿਆ ਜੀ, ਬੜੇ ਚਿਰ ਦਾ ਜੀ, ਕੋਈ ਇਸ ਜਨਮ ਦਾ ਥੋੜੀ ਵਿਗੜਿਆ ਜੀ ਵੀ ਮਿੰਟਾਂ 'ਚ ਸਿੱਧਾ ਹੋ ਜਾਏਗਾ। ਕੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹਾਂ ਕੱਪੜੇ ਨੂੰ ਜਿੰਨੇ ਵੱਟ ਪਏ ਪ੍ਰੈਸ ਨੂੰ ਵੀ ਓਨਾ ਹੀ ਟਾਈਮ ਲੱਗਦਾ ਜੀ ਫਿਰ ਜੀ, ਇਹ ਬੜੇ ਚਿਰ ਦਾ ਵਿਗੜਿਆ ਜੀ, ਬੜੇ ਚਿਰ ਦਾ, ਤੇ ਇੱਕਦਮ ਤੇ ਮਾਫ਼ ਨਹੀਂ, ਬੜਾ ਚਿਰ ਲੱਗ ਜਾਂਦਾ ਜੀ ਫਿਰ ਜੀ। ਮਹਾਰਾਜ ਕਹਿਣ ਲੱਗੇ ਇਸ ਕਰਕੇ ਮਾਫ਼ੀ ਤੂੰ ਮਨ ਵਿੱਚ ਰੱਖ, ਇਹਦੇ ਬਰਾਬਰ ਹੋਰ ਕੋਈ ਗੁਣ ਨਹੀਂ ਹੈਗਾ ਜੀ, ਹੋਰ ਕੋਈ ਗੁਣ ਨਹੀਂ ਹੈਗਾ। ਹਾਂਜੀ
ਸਦ ਗੁਣ ਕੋ ਨਹਿ ਤਿਆਗਣ ਕੀਜੈ,
ਤੇ ਆਪਣੇ ਅੰਦਰੋਂ ਸ਼ੁਭ ਗੁਣਾਂ ਨੂੰ ਤਿਆਗਣਾ ਨਹੀਂ ਚਾਹੀਦਾ। ਕਹਿਣ ਲੱਗੇ ਅੱਜ ਕੇ ਆਖੋ
ਵਾਹਿਗੁਰੂ।
ਸ਼ੁਭ ਗੁਣਾਂ ਨੂੰ ਤਿਆਗਣਾ ਨਹੀਂ ਚਾਹੀਦਾ, ਜਿੰਨੇ ਸ਼ੁਭ ਗੁਣ ਨੇ ਜਿਹੋ ਜਿਹਾ ਮਰਜ਼ੀ ਹੋ ਜਾਏ ਸੱਚ ਬੋਲਣਾ ਨਹੀਂ ਤਿਆਗਣਾ ਚਾਹੀਦਾ ਜੀ। ਹਾਂਜੀ ਸ਼ੁਭ ਗੁਣਾਂ ਨੂੰ ਤਿਆਗਣਾ ਨਹੀਂ ਚਾਹੀਦਾ। ਕਹਿਣ ਲੱਗੇ ਇੰਨੀ ਗੱਲ ਤੂੰ ਚੇਤੇ ਰੱਖ ਲਾ, ਜਦੋਂ ਬੰਦਾ ਇਹ ਸੋਚ ਲੈ ਨਾ ਜੀ ਮੈਂ ਸ਼ੁਭ ਗੁਣ ਨਹੀਂ ਤਿਆਗਣੇ, ਤੇ ਨਾਲ ਦਾ ਬੰਦਾ ਫਿਰ ਅਸ਼ੁਭ ਕਰੀ ਜਾਏ, ਫਿਰ ਬਹੁਤਾ ਅਸਰ ਨਹੀਂ ਪੈਂਦਾ ਜੀ ਮਨ ਤੇ ਜੀ। ਹਾਂਜੀ
ਸਦਾ ਹਿਰਦੈ ਮੈਂ ਇਸ ਥਿਰ ਕੀਜੈ,
ਬਸ ਤੂੰ ਆਪਣਾ ਹਿਰਦਾ ਨਾ ਸਥਿਰ ਰੱਖ। ਕਹਿਣ ਲੱਗੇ ਸਥਿਰ ਰੱਖ, ਕਰ ਦੇ ਮਾਫ਼, ਭੇਜ ਦੇ ਵਾਪਸ ਇਹਨਾਂ ਨੂੰ। ਕਹਿਣ ਲੱਗੇ ਹੈ ਬੜਾ ਵੱਡਾ ਤਪ ਹੈ, ਤੇ ਸੱਚੀ ਗੱਲ 'ਚ ਬੜਾ ਵੱਡਾ ਤਪ ਹੈ ਜੀ। ਇੱਕ ਘੰਟਾ ਬਹਿ ਕੇ ਵਾਹਿਗੁਰੂ ਵਾਹਿਗੁਰੂ ਬੋਲ ਲੈਣਾ ਕਿਸੇ ਹੱਦ ਤੱਕ ਸੌਖਾ ਹੋ ਸਕਦਾ ਜੀ, ਕੋਈ ਮਾੜਾ ਬੋਲ ਕੇ ਗਿਆ ਹੋਵੇ ਤੇ ਉਹਨੂੰ ਮਾਫ਼ ਕਰਨਾ ਬੰਦੇ ਲਈ ਔਖਾ ਹੋ ਜਾਂਦਾ ਜੀ, ਉਹਨੂੰ ਮਾਫ਼ ਕਰਨਾ ਔਖਾ ਹੋ ਜਾਂਦਾ, ਵੱਸ ਦੀ ਗੱਲ ਨਹੀਂ ਰਹਿੰਦੀ ਜੀ ਬੰਦੇ ਦੇ ਜੀ। ਹੈਂ ਅਜੇ ਕੀ ਇੱਕ ਘੰਟਾ ਵਾਹਿਗੁਰੂ ਵਾਹਿਗੁਰੂ ਬੋਲਣਾ ਵੀ ਸੌਖਾ ਨਹੀਂ ਹੈਗਾ ਜੀ, ਪਰ ਉਹ ਵੀ ਕਿਤੇ ਬੰਦਾ ਵਾਹਿਗੁਰੂ ਵਾਹਿਗੁਰੂ ਬੋਲ ਲੈਂਦਾ ਜੀ, ਕਿਤੇ ਬੰਦਾ ਰੋਟੀ ਪਰ ਲੱਗਾ ਰਹਿੰਦਾ ਜੀ ਵੀ ਨਾਲ ਦੇ ਬੋਲਣ ਦੇ, ਤੇ ਕੋਈ ਮਾੜਾ ਬੋਲ ਜੇ ਤੇ ਉਹਨੂੰ ਮਾਫ਼ ਕਰਨਾ ਬੜਾ ਔਖਾ ਹੈਗਾ ਜੀ। ਇਹ ਵਾਕਈ ਤਪ ਹੋਇਆ ਨਾ ਜੀ ਫਿਰ ਜੀ ਇਹ। ਹਾਂਜੀ ਮਹਾਰਾਜ ਕਹਿੰਦੇ ਮਾਫ ਕਰ ਦੇਣਾ ਬਹੁਤਾ ਵੱਡਾ ਤਪ ਹੈ, ਬਹੁਤਾ ਵੱਡਾ ਤਪ ਹੈ। ਖਿਮਾ ਕਰਤ ਹੀ ਮਹਾਂ ਤਪ ਜਾਨ, ਸ਼ਿਮਾ ਕਰਤ ਹੀ ਦੈਬੋ ਦਾਨ। ਬੜਾ ਵੱਡਾ ਦਾਨ ਹੈ ਕਹਿਣ ਲੱਗੇ ਕਿਸੇ ਨੂੰ ਮੁਆਫ ਕਰ ਦੇਣਾ, ਤਾਂ ਦੋਵੇਂ ਹੱਥ ਜੋੜ ਕੇ ਦਾਸ ਦੀਆਂ ਭੁੱਲਾਂ ਮਾਫ ਕਰਕੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਨਾਮ ਅਜੇ ਜਪਣਾ।